ਸੁਭਾਗ ਪ੍ਰਾਪਤ ਹੋਇਆ ਤੇ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ਮਾਨ ਹੋ ਕਰਕੇ ਜੋ ਸਾਨੂੰ ਬਖਸ਼ਿਸ਼ ਰੂਪ ਵਿਚ ਪਾਵਨ ਪੁੱਤਰ ਹੁਕਮਨਾਮਾ ਬਖਸ਼ਿਸ਼ ਕੀਤਾ ਉਸ ਦੀ ਵਿਚਾਰ ਸਾਂਝੀ ਕਰਨ ਲਈ ਆਓ ਸਾਰੀਆਂ ਸਿੱਖ ਸੰਗਤਾਂ ਪ੍ਰੇਮ ਵਿਚ ਭਿੱਜ ਕੇ ਇਕ ਪਿਆਰ ਵਿਚ ਭਿੱਜ ਕੇ ਸੰਗਤ ਜੀ ਅਸੀਸ ਬਖਸ਼ਿਸ਼ ਕਰ ਲਈ ਕਿਉਂਕਿ ਸੰਗਤ ਦੀ ਅਸੀਸ ਵਿਚ ਇੰਨਾ ਬਲ ਹੈ ਇੰਨੀ ਸ਼ਕਤੀ ਹੈ ਇੰਨੀ ਤਾਕਤ ਹੈ ਕਿ ਜਿਹੜਾ ਵੀ ਕੋਈ ਬੁਲਾਰਾ ਗੁਰੂ ਕੀ ਗੱਲ ਨੂੰ ਕਰਨ ਦੇ ਸਮਰੱਥ ਹੋ ਪਾਉਂਦਾ ਹੈ ਇਹ ਗੁਰੂ ਕੀ ਗੋਦ ਵਿਚ ਬੈਠ ਕੇ ਇਕ ਵਾਰ ਸਾਰੀਆਂ ਸੰਗਤਾਂ ਗੁਰੂ ਚਰਨਾਂ ਵਿਚ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇਕ ਵਾਰ ਫਿਰ ਭਿੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾਂ
ਸਤਿਗੁਰੂ ਜੀ ਨੇ ਸ਼ਹੀਦੀ ਪਰੰਪਰਾ ਦੇ ਵੀਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਪਵਿੱਤਰ ਅੰਮ੍ਰਿਤ ਬਚਨ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 676 ਪੰਨੇ ਦੇ ਉੱਤੇ ਸਭਾਇਮਾਨ ਹੈ ਤੇ ਇਸ ਸ਼ਬਦ ਨੂੰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸਾਡੀ ਝੋਲ ਵਿਚ ਜੋ ਪਾਇਆ ਇਹ ਰਾਗ ਤਲਾਸਰੀ ਦੇ ਅੰਦਰ ਸੁਸ਼ੋਭਿਤ ਹੈ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਆਓ ਪਹਿਲੀਆਂ ਪੰਕਤੀਆਂ ਸਰਵਣ ਕਰੀਏ
ਰਹੇ ਮਸਕੀਨ ਪ੍ਰਭ ਨਾਮ ਆਧਾਰ
ਸਤਿਗੁਰੂ ਜੀ ਦੀ ਅੰਮ੍ਰਿਤ ਬਚਨ ਸਾਡੇ ਜੀਵਨ ਦਾ ਆਸਰਾ ਹਰ ਮਨੁੱਖ ਨੇ ਆਪਣੇ ਜੀਵਨ ਦਾ ਆਸਰਾ ਕੋਈ ਨਾ ਕੋਈ ਬਣਾ ਕੇ ਰੱਖਿਓ ਕਿਸੇ ਨੇ ਕਿਸੇ ਸ਼ਕਤੀ ਦਾ ਆਸਰਾ ਲਿਆ ਹੈ ਕਿਸੇ ਨੇ ਰਾਜ ਸ਼ਕਤੀਆਂ ਦਾ ਆਸਰਾ ਤੱਕਿਆ ਹੈ ਕਿਸੇ ਨੇ ਆਸਰਾ ਧਨ ਦਾ ਤੱਕਿਆ ਹੈ ਕਿਸੇ ਨੇ ਆਸਰਾ ਧੀਆਂ ਪੁੱਤਰਾਂ ਦਾ ਤੱਕਿਆ ਹੈ ਪਰ ਇਹ ਸਾਰੇ ਆਸਰੇ ਕਈ ਵਾਰ ਸਾਥ ਛੱਡ ਜਾਂਦੇ ਹੈ ਰਾਜ ਸ਼ਕਤੀਆਂ ਦੇ ਆਸਰੇ ਵੀ ਮਨੁੱਖ ਦਾ ਸਾਥ ਛੱਡ ਜਾਂਦੇ ਨੇ ਕਈ ਵਾਰ ਮਨੁੱਖ ਦਾ ਧਨ ਵੀ ਜਿਹੜਾ ਹੈ ਸਾਥ ਛੱਡ ਜਾਂਦਾ ਹੈ ਤੇ ਕਈ ਵਾਰ ਮਨੁੱਖ ਦੇ ਧੀਆ ਪੁੱਤਰ ਵੀ ਸਾਥ ਛੱਡ ਜਾਂਦੇ ਸੰਸਾਰ ਵਿਚ ਰਹਿੰਦਿਆਂ ਦਰਗਾਹ ਵਿਚ ਤਾਂ ਇਨ੍ਹਾਂ ਨੇ ਕੰਮ ਭਾਵੇਂ ਆਉਣਾ ਹੀ ਨਹੀਂ ਮੈਂ ਇਸ ਲੋਕ ਦੀ ਗੱਲ ਕਰਦਾ ਪ੍ਰਲੋਕ ਦੀ ਗੱਲ ਨਹੀਂ ਕਰਦਾ ਪ੍ਰਲੋਕ ਵਿਚ ਵੀ ਇਹ ਚੀਜ਼ਾਂ ਸਾਥ ਨਹੀਂ ਦਿੰਦੀਆਂ ਪਰ ਮਨੁੱਖਾਂ ਨੇ ਆਸਰਾ ਇਨ੍ਹਾਂ ਚੀਜ਼ਾਂ ਦਾ ਆਪਣਾ ਬਣਾ ਕੇ ਰੱਖਿਆ ਤੇ ਉਸ ਆਸਰੇ ਦੇ ਅਧੀਨ ਹੋ ਕੇ ਕਈ ਵਾਰ ਮਨੁੱਖ ਆਪਣੇ ਜੀਵਨ ਦੇ ਜ਼ਿੰਦਗੀ ਦੇ ਬੜੇ ਕੀਮਤੀ ਪਲ ਜਿਹੜੇ ਹੈ ਉਹ ਅਜਾਇਬ ਗਵਾ ਲੈਂਦਾ ਹੈ ਤਾਂ ਹੀ ਤਾਂ ਸਾਹਿਬ ਨੇ ਕਿਹਾ ਹੈ ਨਾ ਬੀਤ ਜਹਿ ਬੀਤ ਜਹਿ ਸਤਿਗੁਰੂ ਜੀ ਕਹਿੰਦੇ ਉਹ ਭਲਿਆ ਪੁਰਸ਼ਾ ਬੀਤਦਾ ਜਾਂਦਾ ਹੀ ਬੀਤਦਾ ਜਾਂਦਾ ਹੀ ਕੀ ਜਨਮ ਅਕਾਜਰ ਤੇਰਾ ਅਜਾਇਬ ਜੀਵਨ ਬੀਤਦਾ ਜਾਂਦਾ ਹੈ ਬਹੁਤ ਸਾਰੀ ਜਿਹੜੀ ਤੂੰ ਭੱਜ ਦੌੜ ਕਰੀ ਬੈਠਾ ਹੈ ਜਿਨ੍ਹਾਂ ਆਸਰਿਆਂ ਨੂੰ ਆਪਣੇ ਜੀਵਨ ਦਾ ਆਸਰਾ ਮੰਨੀ ਬੈਠਾ ਹੈ ਇਨ੍ਹਾਂ ਚੋਂ ਕੋਈ ਵੀ ਆਸਰਾ ਤੇਰਾ ਸਾਥ ਦੇਣ ਵਾਲਾ ਨਹੀਂ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਤਾਂ ਹੀ ਕਿਹਾ ਨਾ ਸਾਚਾ ਨਾਮ ਮੇਰਾ ਆਧਾਰ ਸਾਡੇ ਜੀਵਨ ਦਾ ਜਿਹੜਾ ਆਸਰਾ ਹੈ ਉਹ ਕੀ ਹੈ ਪਰਮਾਤਮਾ ਦਾ ਨਾਮ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਆਪ ਜੀ ਨਿਤਾ ਪ੍ਰਤੀ ਭਰਦੇ ਆਖਾ ਜੀਵਾਓ ਵਿਸਰੈ ਮਰ ਜਾਓ ਅਸੀਂ ਜੀਵਨ ਸਾਡਾ ਤਾਂ ਹੈ ਕਿਉਂਕਿ ਪਰਮਾਤਮਾ ਦਾ ਨਾਮ ਜਪਦੇ ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਕ ਹੋਰ ਬੜਾ ਪਿਆਰਾ ਬਚਨ ਕੀਤਾ ਹੈ ਕਿ ਜਿਹੜੇ ਮਨੁੱਖ ਪਰਮਾਤਮਾ ਨੂੰ ਭੁੱਲ ਜਾਂਦੇ ਨੇ ਜਿਹੜੇ ਮਨੁੱਖ ਰੱਬ ਨੂੰ ਭੁੱਲ ਜਾਂਦੇ ਨੇ ਸਰੀਰਕ ਤੌਰ ਤੇ ਭਾਵੇਂ ਜਿੰਦੇ ਵੀ ਹੋਣ ਉਹਨਾਂ ਨੂੰ ਮਰੇ ਹੋਏ ਸਮਝੋ ਸਤਿਗੁਰੂ ਜੀ ਕਹਿੰਦੇ ਸਰੀਰਕ ਤੌਰ ਤੇ ਭਾਵੇਂ ਜਿੰਦੇ ਹੋਣ ਜੀ ਰਹੇ ਹੋਣ ਪਰ ਉਹ ਆਤਮਕ ਤੌਰ ਤੇ ਮਰ ਚੁੱਕੇ ਮੰਨੋ ਮਰਨਾ ਵਿਸਰਣਾ ਦੋ ਬਿੰਦ ਹੈ ਜਿਨ੍ਹਾਂ ਨੂੰ ਦੋ ਨਾਂ ਧਰਤੀ ਦਾ ਹੈ ਤੇ ਬਿੰਦ ਨਾਂ ਧਰਤੀ ਦੀ ਰੱਖਿਆ ਕਰਨ ਵਾਲੀ ਉਹ ਪਰਮਾਤਮਾ ਜਿਹੜਾ ਧਰਤੀ ਦਾ ਰਖਵਾਲਾ ਹੈ ਜਿਸ ਪਰਮਾਤਮਾ ਨੇ ਇਹ ਕੈਨਾਤ ਨੂੰ ਬਣਾਇਆ ਹੈ ਸ੍ਰਿਸ਼ਟੀ ਨੂੰ ਬਣਾਇਆ ਤੇ ਇਹਨੂੰ ਚਲਾਉਣ ਲਈ ਕਈ ਪਦਾਰਥ ਬਣਾਏ ਨੇ ਇਸ ਸੰਸਾਰ ਨੂੰ ਚਲਾਉਣ ਦੀ ਜਿਹੜੀ ਸਮਰੱਥਾ ਰੱਖਦਾ ਬਣਾਉਣ ਦੀ ਸਮਰੱਥਾ ਰੱਖਦਾ ਜਿਹਦੇ ਕੋਲ ਇੰਨੀ ਸ਼ਕਤੀ ਹੈ ਕਿ ਉਹ ਚਾਹਵੇ ਤੇ ਇਹ ਸਾਰੀ ਸ੍ਰਿਸ਼ਟੀ ਨੂੰ ਇੱਕ ਅੱਖ ਦੇ ਝਮੱਕੇ ਵਿੱਚ ਨਾਸ਼ ਕਰ ਸਕਦਾ ਤੇ ਉਹ ਚਾਹਵੇ ਤੇ ਇਹ ਸਾਰੀ ਸ੍ਰਿਸ਼ਟੀ ਨੂੰ ਇੱਕ ਅੱਖ ਦੇ ਝਮੱਕੇ ਵਿੱਚ ਬਣਾ ਸਕਦਾ। ਇੰਨੀ ਤਾਕਤ ਹੈ ਜਿਸ ਕੋਲ, ਹਰਨ ਭਰਨ ਲੈ ਨੇਤਰ ਫੋਰ, ਇੱਕ ਅੱਖ ਦੇ ਝਮੱਕੇ ਵਿੱਚ ਉਹ ਨਾਸ਼ ਕਰ ਸਕਦਾ। ਉਹ ਜਿਹੜਾ ਪਰਮਾਤਮਾ ਹੈ, ਕਹਿੰਦੇ ਜਿਨ੍ਹਾਂ ਨੂੰ ਉਹ ਪਰਮਾਤਮਾ ਦਾ ਨਾਮ ਵਿਸਰ ਗਿਆ, ਉਹ ਪਰਮਾਤਮਾ ਜਿਨ੍ਹਾਂ ਨੂੰ ਵਿਸਰ ਗਿਆ, ਮਰਨਾ ਵਿਸਰਣਾ ਦੋ ਬੰਦਾ ਹੈ, ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਵਿਸਰ ਗਿਆ ਉਹ ਮਰੇ ਹੋਏ ਲੋਕ ਜਾਣੋ, ਪਰ ਸਤਿਗੁਰੂ ਜੀ ਦੂਸਰੇ ਪਾਸੇ ਬਚਨ ਕਰਦੇ ਆ, ਕਹਿੰਦੇ ਕਿ ਜਿਹੜੇ ਕੌਣ ਜੀਵਨੋ ਹਰ ਨਾਮ ਧਿਆਵਣੇ, ਉਹਨਾਂ ਲੋਕਾਂ ਦਾ ਜੀਵਨ ਹੈ ਜਿਨ੍ਹਾਂ ਨੇ ਆਪਣੇ ਨਾਮ ਨੂੰ ਆਪਣੇ ਜੀਵਨ ਦਾ ਆਸਰਾ ਬਣਾ ਲਿਆ, ਜਿਨ੍ਹਾਂ ਨੇ ਬਾਕੀ ਸਾਰੇ ਆਸਰੇ ਛੱਡ ਦਿੱਤੇ ਹੈ, ਸਾਰੇ ਆਸਰੇ ਰਿਸ਼ਤੇਦਾਰੀਆਂ ਦੇ, ਧਨ ਪਦਾਰਥਾਂ ਦੇ, ਸ਼ਕਤੀਆਂ ਦੇ, ਆਪਣੇ ਕੋਲ ਰਾਜ ਸ਼ਕਤੀਆਂ ਦੇ, ਬਾਡੀਗਾਰਡਾਂ ਦੇ, ਹਥਿਆਰਾਂ ਦੇ, ਬੜੇ ਬੜੇ ਤਰ੍ਹਾਂ ਦੇ ਆਸਰੇ ਮਨੁੱਖ ਲੈ ਕੇ ਭਟਕਦਾ ਫਿਰਦਾ ਹੈ, ਪਰ ਸਾਰੇ ਆਸਰੇ ਤਿਆਗ ਕੇ ਇੱਕ ਦਾ ਆਸਰਾ, ਇੱਕ ਦਾ ਪੱਲਾ ਫੜ ਲਿਆ ਹੈ, ਜਿਸ ਨੇ ਆਪਣੇ ਜੀਵਨ ਦਾ ਆਸਰਾ ਪਰਮਾਤਮਾ ਦਾ ਨਾਮ ਬਣਾ ਲਿਆ ਹੈ, ਉਹ ਪਰਮਾਤਮਾ ਜਿਹੜਾ ਸਾਰੀ ਕਾਇਨਾਤ ਨੂੰ ਬਣਾਉਣ ਵਾਲਾ ਹੈ, ਉਸ ਪਰਮਾਤਮਾ ਦਾ ਨਾਮ ਆਸਰਾ ਬਣਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ, ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ, ਮੋਹਿ ਮਸਕੀਨ ਸਾਹਿਬ ਪਿਤਾ ਨੇ ਸਾਡੀ ਝੋਲੀ ਵਿਚ ਪਾਇਆ, ਪ੍ਰਭ ਨਾਮ ਆਧਾਰ, ਪਰਮਾਤਮਾ ਦਾ ਨਾਮ ਹੀ ਮੇਰਾ ਨਿਮਾਣੇ ਦਾ, ਮੇਰਾ ਗਰੀਬ ਦਾ। ਸਤਿਗੁਰੂ ਜੀ ਨੇ ਆਪਣੇ ਵਿਚ ਨਿਮਰਤਾ ਭਾਵ ਵਿਚ ਆ ਕੇ ਬਚਨ ਕੀਤਾ ਕਿ ਸਾਡਾ ਜਿਹੜਾ ਜੀਵਨ ਦਾ ਆਸਰਾ ਹੈ ਨਾ, ਉਹ ਕੀ ਹੈ? ਪਰਮਾਤਮਾ ਦਾ ਨਾਮ ਹੈ।
ਤਨ ਕੋ ਹਰ ਹਰ ਰੋਜ਼ਗਾਰ।
ਇੱਥੇ ਮਨੁੱਖ ਨੇ ਬੜੀ ਬੜੀ ਖੱਟੀ ਖੱਟੀ ਬੜਾ ਧਨ ਕਮਾਇਆ, ਬੜੀ ਸ਼ੋਹਰਤ ਕਮਾਈ, ਸ਼ੋਹਰਤ ਵੀ ਕਈ ਵਾਰ ਨਾਸ਼ ਹੋਣ ਲੱਗਿਆ ਟਾਈਮ ਨਹੀਂ ਲੱਗਦਾ, ਤੇ ਧਨ ਜਾਣ ਲੱਗਿਆ ਵੀ ਟਾਈਮ ਨਹੀਂ ਲੱਗਦਾ। ਇਹ ਗੱਲ ਵੱਖਰੀ ਹੈ ਕਿ ਮਨੁੱਖ ਭੁਲੇਖਾ ਪਾ ਲੈਂਦਾ ਹੈ, ਇਹਨੂੰ ਦਾਤਾਂ ਚੰਗੀਆਂ ਲੱਗਦੀਆਂ ਨੇ, ਦਾਤਾਂ ਦੇ ਪਿੱਛੇ ਦੌੜਦਾ ਫਿਰਦਾ ਹੈ, ਲੇਕਿਨ ਸਾਹਿਬ ਨੇ ਸਾਡੀ ਝੋਲੀ ਵਿਚ ਇਹ ਵਚਨ ਪਾਇਆ ਕਿ ਇਹ ਜਿਹੜੇ ਦੁਨੀਆਂ ਦੀਆਂ ਸ਼ਕਤੀਆਂ ਦੇ ਧਨ ਨੇ, ਧਨ ਦੀ ਜਿਹੜੀ ਤੁਸੀਂ ਖੱਟੀ ਖੱਟੀ ਹੈ, ਇਹ ਵੀ ਨਾਸ਼ ਹੋ ਜਾਣੀ ਹੈ। ਜੇ ਰਹਿ ਵੀ ਜਾਵੇ, ਮੰਨ ਲਓ ਕਿ ਇੱਥੇ ਰਹਿ ਗਏ, ਇਸ ਲੋਕ ਚ ਤਾਂ ਹੋ ਸਕਦਾ ਸਾਥ ਦੇ ਦੇਵੇ, ਪਰ ਪਰਲੋਕ ਵਿਚ ਇਸ ਧਨ ਨੇ ਸਾਥ ਨਹੀਂ ਦੇਣਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੱਸਦੇ ਆ ਕਿ ਨਾ ਇਸ ਧਨ ਨੇ ਸਾਥ ਦੇਣਾ, ਤੇ ਨਾ ਦੁਨੀਆਂ ਦੀਆਂ ਜਿਹੜੀਆਂ ਅਸੀਂ ਬੜੀਆਂ ਬੜੀਆਂ ਸ਼ੋਹਰਤਾਂ ਕਮਾ ਲੈਂਦੇ ਹਾਂ, ਉਹਨਾਂ ਸ਼ੋਹਰਤਾਂ ਨੇ ਵੀ ਇੱਥੇ ਤੇ ਹੋ ਸਕਦਾ ਕੰਮ ਆ ਜਾਏ ਲੋਕ ਵਿਚ, ਪਰ ਪਰਲੋਕ ਵਿਚ ਤੇਰੀ ਕਿਸੇ ਵੀ ਸ਼ੋਹਰਤ ਨੇ ਕੰਮ ਨਹੀਂ ਆਉਣਾ। ਉੱਥੇ ਸੱਚੋ ਹੀ ਸੱਚ ਲੁਬੜਾ, ਉੱਥੇ ਸੱਚ ਦਾ ਨਿਬੇੜਾ ਹੋਣਾ ਹੈ, ਝੂਠ ਦਾ ਨਹੀਂ ਹੋਣਾ, ਉੱਥੇ ਕੇਵਲ ਸੱਚ ਲੁਬੜਨਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਕਮਾਈ ਜੇ ਕੋਈ ਕਰਨੀ ਹੈ ਤੇ ਉਹ ਕਰ ਕਿਹੜੀ? ਜਿਹੜੀ ਆਦਿ ਸੱਚ, ਜੁਗਾਦ ਸੱਚ ਹੈ, ਭੀ ਸੱਚ, ਨਾਨਕ ਹੋਸੀ ਭੀ ਸੱਚ, ਉਹ ਕਮਾਈ ਕਰ ਜਿਹੜੀ ਸਦੀਵ ਕਾਲ ਰਹਿਣ ਵਾਲੀ ਹੈ, ਜਿਹੜੀ ਕਮਾਈ ਨੇ ਤੇਰੇ ਜੀਵਨ ਨੂੰ ਚਾਰ ਚੰਨ ਲਾ ਦੇਣੇ ਨੇ, ਜਿਹੜੀ ਕਮਾਈ ਨੇ ਤੇਰੇ ਜੀਵਨ ਨੂੰ ਰੁਸ਼ਨਾ ਦੇਣਾ ਹੈ, ਜਿਹੜੀ ਕਮਾਈ ਨੇ ਤੇਰੇ ਅੰਦਰ ਪ੍ਰਕਾਸ਼ ਕਰ ਦੇਣਾ ਹੈ, ਜਿਹੜੀ ਕਮਾਈ ਨੇ ਤੇਰੇ ਅੰਦਰੋਂ ਅਗਿਆਨਤਾ ਦੇ ਹਨੇਰੇ ਦਾ ਨਾਸ਼ ਕਰ ਦੇਣਾ ਹੈ, ਉਹ ਧਨ, ਉਹ ਰੋਜ਼ਗਾਰ, ਉਸ ਰੋਜ਼ ਨੂੰ ਆਪਣੇ ਜੀਵਨ ਦਾ ਆਸਰਾ ਬਣਾ ਕੇ ਹੈ ਭਾਈ, ਜੇ ਖੱਟੀ ਖੱਟਣੀ ਹੈ ਤੇ ਉਹ ਪਰਮਾਤਮਾ ਦੇ ਨਾਮ ਦੀ ਖੱਟੀ ਖੱਟਣੀ ਹੈ। ਸੋ ਖਾਟਣ ਕਹੋ ਹਰ ਹਰ ਰੋਜ਼ਗਾਰ, ਕਹਿੰਦੇ ਜਿਨ੍ਹਾਂ ਨੇ ਆਪਣੇ ਜੀਵਨ ਦਾ ਆਸਰਾ ਪਰਮਾਤਮਾ ਦੇ ਨਾਮ ਦੀ ਖੱਟੀ ਖੱਟੀ ਹੈ।
ਸੰਚਾਲਾ ਕਹੋ ਹਰ ਏਕੋ ਨਾਮ।
ਜਿਨ੍ਹਾਂ ਨੇ ਪੋਟਲੀਆਂ ਬੰਨ ਬੰਨ ਕੇ, ਬੈਂਕ ਬੈਲੈਂਸ ਇਕੱਠੇ ਕਰ ਕਰਕੇ, ਧਨ ਇਕੱਠਾ ਕਰ ਕਰਕੇ, ਬੜੀਆਂ ਤਜੋਰੀਆਂ ਭਰਨੀਆਂ, ਬੜੀਆਂ ਬੈਂਕਾਂ ਦੇ ਖਾਤੇ ਕਾਲੇ ਕਰ ਲਏ, ਇੰਨਾ ਧਨ, ਇੰਨੀਆਂ ਗੱਲਾਂ, ਬੜਾ ਕੁਛ ਇਕੱਠਾ ਕੀਤਾ, ਪਰ ਕਈ ਵਾਰ ਉਹ ਜਦੋਂ ਵੇਖੀਏ ਨਾ ਤੇ ਉਹ ਸੱਖੜੇ ਨੇ। ਕਿਸ ਤੋਂ? ਪਰਮਾਤਮਾ ਦੇ ਨਾਮ ਤੋਂ ਸੱਖੜੇ ਹੁੰਦੇ, ਖਾਲੀ ਹੈ, ਕਿਉਂਕਿ ਜਿਵੇਂ ਖਾਲੀ ਭਾਂਡਾ ਹੋਵੇ ਤੇ ਉਹ ਭਟਕਦਾ ਹੈ, ਖੜਕਦਾ ਹੈ, ਇਸ ਤਰ੍ਹਾਂ ਜਿਸ ਆਤਮਾ ਦੇ ਅੰਦਰ ਪਰਮਾਤਮਾ ਦਾ ਨਾਮ ਨਹੀਂ ਹੈ, ਜਿਸ ਆਤਮਾ ਦੇ ਅੰਦਰ ਪਰਮਾਤਮਾ ਦੀ ਯਾਦ ਸ਼ਕਤੀ ਨਹੀਂ ਹੈ, ਜਿਹਨੇ ਪਰਮਾਤਮਾ ਹਿਰਦੇ ਚ ਵਸਾ ਦਿੱਤਾ ਹੈ, ਉਹ ਤੇ ਭਟਕਦਾ ਹੀ ਹੈ ਨਾ। ਉਹਨੇ ਕਾਹਦੀ ਖੱਟੀ? ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਜੇ ਕੋਈ ਇਕੱਠਾ ਕਰਨ ਵਾਲੀ ਚੀਜ਼ ਹੈ ਤੇ ਸੰਚਣ ਕਹੋ ਹਰ ਇੱਕੋ ਨਾਮ, ਕੇਵਲ ਇੱਕੋ ਇੱਕ ਪਰਮਾਤਮਾ ਦਾ ਨਾਮ ਹੈ, ਜਿਹੜਾ ਇਕੱਠਾ ਕਰਨ ਵਾਲੀ ਕੋਈ ਸ਼ਕਤੀ, ਕੋਈ ਚੀਜ਼, ਕੋਈ ਪਦਾਰਥ ਹੈ ਨਾ, ਤੇ ਉਹ ਕੇਵਲ ਤੇ ਕੇਵਲ ਪਰਮਾਤਮਾ ਦਾ ਨਾਮ ਹੈ।
ਪਲਕ ਪਲਕ ਦਾਤਾ ਆਵਾ ਕਾਮ,
ਕਿਉਂਕਿ ਇਹ ਜਿਹੜਾ ਪਰਮਾਤਮਾ ਦਾ ਨਾਮ ਹੈ ਨਾ, ਇਹ ਲੋਕ ਸੁਖੀਏ ਪਰ ਲੋਕ ਸੁਖ ਨੂੰ ਬੜਾ ਦਿੰਦਾ ਹੈ। ਇਸ ਲੋਕ ਵਿੱਚ ਵੀ ਸੁਖੀ ਹੋ ਜਾਂਦਾ ਹੈ ਮਨੁੱਖ। ਤੁਸੀਂ ਬੜੇ ਹੈਰਾਨ ਹੋਵੋਗੇ ਕਿ ਇਸ ਲੋਕ ਵਿੱਚ ਸੁਖੀ ਹੋਣਾ ਹੋਵੇ ਕਾਰ ਚਾਹੀਦੀ ਹੈ, ਕੋਠੀ ਚਾਹੀਦੀ ਹੈ, ਬੈਂਕ ਬੈਲੈਂਸ ਚਾਹੀਦਾ ਹੈ। ਯਾਦ ਰੱਖੋ, ਕੋਲ ਕਾਰ ਹੋਵੇ, ਕੋਠੀ ਹੋਵੇ, ਭਾਵੇਂ ਦੁਨੀਆਂ ਦੇ ਧਨ ਤਜੋਰੀਆਂ ਭਰੀਆਂ ਹੋਣ, ਪਰ ਆਤਮਕ ਤੌਰ ਤੇ ਸੁਖੀ ਹੋਣਾ ਹੋਵੇ ਤਾਂ ਤਾਂ ਲੋਕ ਬੜੇ ਬੜੇ ਲੋਕ ਧਨੀ ਵੇਖੇ ਜਾਂਦੇ ਨੇ। ਆਪਾਂ ਹਿਲ ਸਟੇਸ਼ਨਾਂ ਤੇ ਜਾ ਕੇ, ਬੜੇ ਬੜੇ ਐਸੇ ਸੈਰਗਾਹਾਂ ਤੇ ਜਾ ਕੇ, ਬਗੀਚਿਆਂ ਵਿਚ ਜਾ ਕੇ ਉਹ ਸ਼ਾਂਤੀ ਲੱਭਦੇ ਨੇ, ਆਤਮਾ ਦੀ ਸ਼ਾਂਤੀ ਲੱਭਦੇ, ਪਰ ਉਹ ਨਸੀਬ ਨਹੀਂ ਹੁੰਦੀ। ਕਿਉਂ? ਕਿਉਂਕਿ ਆਤਮਾ ਦੇ ਅੰਦਰ ਪਰਮਾਤਮਾ ਦਾ ਨਾਮ ਨਹੀਂ ਹੈ। ਕੇਵਲ ਤੇ ਕੇਵਲ ਅੰਦਰ ਇੱਕੋ ਇੱਕ ਚੀਜ਼ ਚੱਲਦੀ ਹੈ, ਅੰਦਰ ਹੈ ਤ੍ਰਿਸ਼ਨਾ ਦੀ ਭੁੱਖ। ਤੇ ਜਿਹੜੀ ਤ੍ਰਿਸ਼ਨਾ ਦੀ ਭੁੱਖ ਹੈ ਉਹ ਇੱਕ ਐਸੀ ਭੁੱਖ ਹੈ, ਕੋਈ ਬੰਦਾ ਇਹ ਗੱਲ ਕਵੇ ਕਿ ਮੈਂ ਭੁੱਖ ਜਿਹੜੀ ਤ੍ਰਿਸ਼ਨਾ ਦੀ ਭੁੱਖ ਹੈ ਇਹਨੂੰ ਬੁਝਾਉਣਾ ਤੇ ਇਹ ਬੁਝ ਨਹੀਂ ਸਕਦੀ। ਕਿਉਂਕਿ ਜਿਵੇਂ ਕੋਈ ਬੰਦਾ ਕਵੇ ਅੱਗ ਦੇ ਵਿੱਚ ਮੈਂ ਬਾਲਣ ਪਾ ਕੇ ਅੱਗ ਦੀ ਭੁੱਖ ਬੁਝਾ ਦਿਆਂਗਾ ਤੇ ਉਹਦੀ ਭੁੱਲ ਹੋਵੇਗੀ, ਕਿਉਂਕਿ ਅੱਗ ਵਿੱਚ ਪਿਆਰਿਆ ਜਿੰਨਾ ਜ਼ਿਆਦਾ ਬਾਲਣ ਪਏਗਾ ਨਾ ਉਹਦੀਆਂ ਲਾਟਾਂ ਵੀ ਓਨੀਆਂ ਉੱਚੀਆਂ ਜ਼ਿਆਦਾ ਹੋਣਗੀਆਂ, ਉਹਦੀ ਭੁੱਖ ਵੀ ਓਨੀ ਜ਼ਿਆਦਾ ਵੱਧਦੀ ਜਾਂਦੀ ਹੈ। ਮਨੁੱਖ ਦੇ ਅੰਦਰ ਵੀ ਤ੍ਰਿਸ਼ਨਾ ਦੀ ਭੁੱਖ ਇੱਕ ਐਸੀ ਭੁੱਖ ਹੈ, ਜਿੰਨੇ ਪਦਾਰਥ ਇਹਨੂੰ ਜ਼ਿਆਦਾ ਮਿਲਦੇ ਜਾਂਦੇ ਹੈ ਨਾ, ਇਹ ਅੰਦਰੋਂ ਹੋਰ ਇਹਦੀ ਤ੍ਰਿਸ਼ਨਾ ਜਿਹੜੀ ਹੈ ਉਹ ਵੱਧਦੀ ਜਾਂਦੀ ਹੈ। ਜੇ ਥੋੜਾ ਹੈ ਤੇ ਬਹੁਤ ਆ ਜਾਵੇ, ਉਸ ਤੋਂ ਬਹੁਤ ਆ ਜਾਵੇ, ਕਦੀ ਅੰਦਰਲਾ ਰੱਜਦਾ ਨਹੀਂ ਹੈ। ਪਰਮਾਤਮਾ ਦੇ ਨਾਮ, ਕਿਉਂਕਿ ਸਤਿਗੁਰੂ ਜੀ ਨੇ ਬਾਣੀ ਵਿੱਚ ਜ਼ਿਕਰ ਕੀਤਾ ਕਿਤੇ ਤ੍ਰਿਸ਼ਨਾ ਬੁਝਿਆ ਹਰ ਕੇ ਨਾਮ। ਜੇ ਕਿਤੇ ਕੋਈ ਤ੍ਰਿਸ਼ਨਾ ਬੁਝਦੀ ਹੈ ਨਾ, ਅੰਦਰ ਦੀ ਅੱਗ ਜਿਹੜੀ ਹੈ, ਜਿਹੜੀ ਤ੍ਰਿਸ਼ਨਾ ਦੀ ਅੱਗ ਹੈ, ਉਹ ਜੇ ਬੁਝਦੀ ਹੈ ਤੇ ਕੇਵਲ ਪਰਮਾਤਮਾ ਦੇ ਨਾਮ ਨਾਲ ਬੁਝਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਵੀ ਕਹਿੰਦੇ ਹਲਤ ਪਲਤ ਤਾਂ ਕਿ ਆਵੇ ਕੰਮ, ਇਹ ਪਰਮਾਤਮਾ ਦਾ ਨਾਮ ਲੋਕ ਵਿੱਚ ਵੀ ਤੇਰੇ ਕੰਮ ਆਵੇਗਾ, ਕਿਉਂਕਿ ਜਿਹੜੀ ਅੰਦਰ ਦੀ ਬੇਚੈਨੀ ਹੈ, ਜਿਹੜੀ ਅੰਦਰ ਦੀ ਭਟਕਣਾ ਹੈ, ਉਹ ਵੀ ਤੇਰੀ ਜੇ ਮਟਾਉਣੀ ਹੈ ਤੇ ਕੇਵਲ ਪਰਮਾਤਮਾ ਦੇ ਨਾਮ ਨੇ ਬਟਾਉਣੀ ਹੈ। ਇਸ ਲੋਕ ਵਿੱਚ ਵੀ ਮਨੁੱਖ ਜਿਹੜਾ ਭਟਕਦਾ ਫਿਰਦਾ ਹੈ, ਉਹ ਨਾਮ ਤੋਂ ਖਾਲੀ ਹੋਣ ਕਰਕੇ ਭਟਕਦਾ ਫਿਰਦਾ। ਸਤਿਗੁਰੂ ਜੀ ਨੇ ਜ਼ਿਕਰ ਕਰ ਦਿੱਤਾ, ਕਹਿੰਦੇ ਇਸ ਲੋਕ ਵਿੱਚ ਤੇ ਪਰਲੋਕ ਵਿੱਚ ਵੀ ਇਹ ਸਾਥ ਕੇਵਲ ਤੇ ਕੇਵਲ ਤੇਰਾ ਪਰਮਾਤਮਾ ਦੇ ਨਾਮ ਨੇ ਦੇਣਾ ਹੈ, ਕੇਵਲ ਤੇ ਕੇਵਲ ਪਰਮਾਤਮਾ ਦੀ ਬੰਦਗੀ ਨੇ ਦੇਣਾ ਹੈ, ਕੇਵਲ ਤੇ ਕੇਵਲ ਪਰਮਾਤਮਾ ਦੇ ਹੁਕਮ ਵਿੱਚ। ਕਿਉਂਕਿ ਇੱਕ ਗੱਲ ਸਮਝ ਲਿਓ, ਜਦੋਂ ਵੀ ਕਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਕਿਸੇ ਵੀ ਸ਼ਬਦ ਦੀ ਵਿਆਖਿਆ ਸਮਝਣੀ ਹੋਵੇ, ਕਿਸੇ ਵੀ ਸ਼ਬਦ ਦੀ, ਕਿਸੇ ਵੀ ਤੁਕ ਦੀ ਵਿਆਖਿਆ ਸਮਝਣੀ ਹੋਵੇ, ਜਾਂ ਕਿਸੇ ਇਤਿਹਾਸ ਨੂੰ ਪ੍ਰਚੋਲਣਾ ਹੋਵੇ, ਖਾਸ ਕਰਕੇ ਸ਼ਬਦ ਦੀ ਗੱਲ ਕਰਾਂ, ਬਾਣੀ ਨੂੰ ਸਮਝਣਾ ਹੋਵੇ, ਦੋ ਗੱਲਾਂ ਜਿਹਨ ਚ ਰੱਖਣੀਆਂ ਅਤਿਅੰਤ ਜ਼ਰੂਰੀ। ਅਕਸਰ ਮੈਂ ਇਹ ਗੱਲ ਕਹਿੰਦਾ ਨਾ, ਇੱਕ ਤੇ ਪਰਮਾਤਮਾ ਇੱਕ ਹੈ, ਜਿਹੜਾ ਪਰਮਾਤਮਾ ਇੱਕ ਹੈ, ਜਿਵੇਂ ਸਾਰੀ ਕਾਇਨਾਤ ਬਾਈ, ਉਸ ਪਰਮਾਤਮਾ ਨੂੰ ਇੱਕ ਨੂੰ ਜਿਹਨ ਚ ਰੱਖਣਾ। ਜੇ ਅਸੀਂ ਇੱਕ ਤੋਂ ਬਾਹਰ ਜਾ ਕੇ ਅਰਥਨ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਤੇ ਅਸੀਂ ਭਟਕ ਜਾਵਾਂਗੇ ਔਰ ਗੁਰੂ ਦੀ ਇਸ ਸਿਧਾਂਤ ਤੋਂ ਬਾਹਰ ਚਲੇ ਜਾਵਾਂਗੇ। ਦੂਸਰੀ ਗੱਲ ਜਿਹੜੀ ਸਮਝਣ ਵਾਲੀ ਹੈ ਉਹ ਇਹ ਹੈ ਕਿ ਕੇਵਲ ਸਚਿਆਰਾ ਹੋਈ ਹੈ, ਕੇਵਲ ਪੂਰਾ ਟੁੱਟੈ ਪਾਲ, ਕਿ ਜਿਹੜੀ ਮਨੁੱਖ ਦੇ ਜੀਵ ਦੇ ਅੰਦਰ ਇੱਕ ਦੀਵਾਰ ਖੜੀ ਹੈ, ਉਹ ਦੀਵਾਰ ਕਿਹੜੀ ਹੈ? ਇੱਕ ਦੀਵਾਰ ਹੈ ਜਿਹੜੀ ਆਤਮਾ ਦਾ ਪਰਮਾਤਮਾ ਵਿੱਚ ਲੀਨ ਹੋਣਾ, ਇਹਦਾ ਸਫ਼ਰ ਹੈ। ਸਾਡੀ ਜੀਵਨ ਦੀ ਮੰਜ਼ਿਲ ਕੀ ਹੈ? ਆਤਮਾ ਨੇ ਪਰਮਾਤਮਾ ਵਿੱਚ ਲੀਨ ਹੋਣਾ ਤੇ ਰਸਤੇ ਵਿੱਚ ਇੱਕ ਦੀਵਾਰ ਹੈ, ਉਹ ਕਿਹੜੀ ਹੈ? ਉਹ ਹੈ ਝੂਠ ਦੀ। ਕੇਵਲ ਸਚਿਆਰਾ ਹੋਈ ਹੈ, ਕੇਵਲ ਕੂੜਾ ਹੈ, ਕੂੜੇ ਦਾ ਅਰਥ ਹੁੰਦਾ ਹੈ ਝੂਠ, ਕੂੜ ਦਾ ਅਰਥ ਝੂਠ ਹੈ, ਝੂਠ ਦੀ ਦੀਵਾਰ, ਕੇਵਲ ਕੂੜਾ ਹੈ ਤੇ ਪੈ ਪਾਲ। ਹੁਣ ਝੂਠ ਦੀ ਦੀਵਾਰ ਕਿੱਦਾਂ ਬਣ ਗਈ ਹੈ? ਇਹ ਥੋੜਾ ਜਿਹਾ ਜ਼ਰੂਰ ਸਮਝ ਲਈਏ, ਕਿਉਂਕਿ ਝੂਠ ਦੀ ਦੀਵਾਰ ਇਸ ਤਰ੍ਹਾਂ ਬਣਦੀ ਹੈ। ਮੰਨ ਲਓ ਕਿ ਅਸੀਂ ਇੱਕ ਝੂਠ ਬੋਲਿਆ, ਮੰਨ ਲਓ ਇੱਕ ਝੂਠ ਬੋਲਿਆ ਤੇ ਉਹਨੂੰ ਛਪਾਉਣ ਲਈ ਦੋ ਤੇ ਹੋਰ ਬੋਲਣਾ, ਤੇ ਇਹ ਪਹਿਲਾਂ ਇੱਕ ਢਲਾਈ ਸੀ ਝੂਠ ਦੀ ਦੀਵਾਰ ਦੀ, ਫਿਰ ਦੋ ਤਾਂ ਹੋਰ ਲਾ ਦਿੱਤੀਆਂ, ਉਹਨੂੰ ਛਪਾਉਣ ਲਈ ਤਿੰਨ ਹੋਰ ਬੋਲਣਾ, ਉਹਨੂੰ ਛਪਾਉਣ ਲਈ ਛੇ ਹੋਰ ਬੋਲਣਾ, 12 ਹੋਰ ਬੋਲਣਾ, ਵੱਧਿਆ ਵੱਧਿਆ ਇਹ ਇੱਕ ਦੀਵਾਰ ਆਪਣੀ ਆਤਮਾ ਤੇ ਪਰਮਾਤਮਾ ਦੇ ਮਿਲਾਪ ਵਿੱਚ ਇੱਕ ਦੀਵਾਰ ਖੜੀ ਕਰ ਲੈਂਦਾ ਹੈ। ਇਸ ਦੀਵਾਰ ਨੂੰ ਜੇ ਢੱਠਣਾ ਹੈ ਤੇ ਉਹ ਕਿਵੇਂ ਢੱਠੇਗੀ? ਸਤਿਗੁਰੂ ਜੀ ਨੇ ਜ਼ਿਕਰ ਕਰਕੇ ਸਮਝਾਇਆ, ਇਹ ਅਸੀਂ ਜਿਹੜਾ ਸਾਡੀ ਸੁਰਤ ਦੇ ਉੱਤੇ ਕੋਈ ਬੋਝ ਹੈ ਨਾ, ਉਹ ਕੋਈ ਹੋਰ ਬੋਝ ਨਹੀਂ, ਕੇਵਲ ਝੂਠ ਦਾ ਹੀ ਬੋਝ ਹੈ। ਜੇ ਸਾਡੇ ਅੰਦਰੋਂ ਇਹ ਝੂਠ ਮੁੱਕ ਜਾਵੇ, ਅਸੀਂ ਸੱਚ ਨਾਲ ਜੁੜ ਜਾਈਏ, ਪਰਮਾਤਮਾ ਨਾਲ ਜੁੜ ਜਾਈਏ, ਸਾਡੀ ਆਤਮਾ ਪਰਮਾਤਮਾ ਵਿੱਚ ਲੀਨ ਹੋਣ ਲੱਗਿਆ, ਦੇਰੀ ਥੋੜੀ ਲੱਗਣੀ ਹੈ। ਸਮਝਣ ਵਾਲੀ ਗੱਲ ਮੈਂ ਗੱਲ ਕਰ ਰਿਹਾ ਸੀ ਕਿ ਸਮਝਣਾ ਇਹ ਹੈ, ਦੋ ਗੱਲਾਂ ਜਿਹਨ ਚ ਰੱਖਣੀਆਂ, ਇੱਕ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟਾ, ਪਾਲ ਜਦੋਂ ਵੀ ਅਰਥ ਸਮਝਣੀ ਉਹ ਤੇ ਇੱਕ ਇੱਕ ਨੂੰ ਜਿਹਨ ਚ ਰੱਖਣਾ ਅਤਿਅੰਤ ਜ਼ਰੂਰੀ ਹੁੰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹ ਸਮਝਾਉਣ ਦਾ ਯਤਨ ਕੀਤਾ ਹੈ ਕਿ ਭਾਈ ਜੇ ਫਿਰ ਅਗਲੀ ਗੱਲ ਦੱਸੀ ਕਿ ਕਿਵੇਂ ਝੂਠ ਦੀ ਕੰਧ ਟੁੱਟਦੀ ਹੈ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਡੀ ਝੋਲੀ ਵਿੱਚ ਪਾ ਦਿੱਤਾ। ਕਹਿਣ ਲੱਗੇ ਹਲਕ ਤੇ ਪਲਕ ਲੋਕ ਤੇ ਪ੍ਰਲੋਕ ਤੇਰਾ ਸੁਖੀ ਹੋ ਜਾਵੇਗਾ। ਕਿਵੇਂ ਤਾਂ ਕਿ ਆਵੇ ਕਾਮ ਕੀ ਆਵੇਗਾ, ਪਰਮਾਤਮਾ ਦਾ ਨਾਮ ਕੰਮ ਆਉਣਾ, ਤੇਰੇ ਕੋਲ ਪਰਮਾਤਮਾ ਦੀ ਬੰਦਗੀ ਪਰਮਾਤਮਾ ਦੀ ਇਬਾਦਤ ਪਰਮਾਤਮਾ ਦੇ ਹੁਕਮ ਵਿੱਚ ਤੁਰਨਾ ਹੀ ਉਹਦੀ ਬੰਦਗੀ ਹੈ। ਜੇ ਅਸੀਂ ਉਹਦੇ ਹੁਕਮ ਵਿੱਚ ਨਹੀਂ ਨਾ ਤੁਰਦੇ ਤੇ ਉਹਦੇ ਹੁਕਮ ਵਿੱਚ ਖਲਾਮੀ ਕਰਦੇ ਤੇ ਅਸੀਂ ਗੁਨਾਹਗਾਰ ਵੀ ਬਣਦੇ, ਕਿਉਂਕਿ ਉਹੀ ਤੇ ਦੀਵਾਰ ਹੈ ਨਾ। ਜਦੋਂ ਅਸੀਂ ਉਹਦੇ ਹੁਕਮ ਤੋਂ ਬਾਹਰ ਹੀ ਹੋ ਕੇ ਚੱਲਾਂਗੇ ਤੇ ਇਹ ਇੱਕ ਤਰ੍ਹਾਂ ਦੀ ਖਲਾਮੀ ਹੋ ਜਾਵੇਗੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਸਾਨੂੰ ਸਮਝਾਉਂਦੇ ਹਨ,
ਪ੍ਰਭ ਰੰਗ ਅਪਾਰ।
ਜਿਹੜੇ ਸਤਪੁਰਸ਼ ਹੁੰਦੇ ਨਾ ਉਹ ਪਰਮਾਤਮਾ ਦੇ ਰੰਗ ਵਿੱਚ ਰੰਗੇ ਜਾਂਦੇ ਆ, ਤੇ ਜਿਨ੍ਹਾਂ ਦੀ ਆਤਮਾ ਨੂੰ ਪਰਮਾਤਮਾ ਦਾ ਨਾਮ ਦਾ ਰੰਗ ਚੜ ਜਾਂਦਾ ਤੇ ਰੰਗ ਇੰਨਾ ਚੜ ਜਾਂਦਾ ਜਿਹੜਾ ਜਿਹਦਾ ਪਾਰਾ ਨਾ ਵਾਰਿਆ ਜਾ ਸਕੇ। ਪਰਮਾਤਮਾ ਦੇ ਨਾਮ ਦਾ ਰੰਗ ਇੱਕ ਐਸਾ ਰੰਗ ਹੈ ਜਿਹਦਾ ਕੋਈ ਪਾਰਾ ਨਹੀਂ ਵਾਰਿਆ ਜਾ ਸਕਦਾ, ਤੇ ਇੰਨਾ ਰੰਗ ਚੜ ਜਾਂਦਾ ਜੇ ਉਹ ਤੱਤੀ ਤਵੀ ਤੇ ਵੀ ਬੈਠੇ ਹੋਣ ਨਾ ਤੇ ਉਹ ਹੁਕਮ ਵਿੱਚ ਕਦੀ ਵੀ ਖੁਲਾਮੀ ਨਹੀਂ ਕਰਦੇ। ਕਿਉਂਕਿ ਇੱਕ ਗੱਲ ਯਾਦ ਰੱਖਿਓ, ਕਿਸੇ ਸਤਪੁਰਸ਼ ਦੀ ਪਹਿਚਾਣ ਕਰਨੀ ਹੋਵੇ ਨਾ ਉਹਦੀ ਸੁੱਖ ਵਿੱਚ ਨਾ ਪਹਿਚਾਣ ਕਰਨਾ। ਸਤਪੁਰਸ਼ ਦੀ ਪਹਿਚਾਣ ਕਦੋਂ ਹੁੰਦੀ ਹੈ, ਸਾਧੂ ਦੀ ਪਹਿਚਾਣ ਕਦੋਂ ਹੁੰਦੀ ਹੈ? ਸਾਧੂ ਦੀ ਪਹਿਚਾਣ ਉਦੋਂ ਨਹੀਂ ਹੁੰਦੀ ਜਦੋਂ ਉਹਦੇ ਕੋਲ ਸਾਰੇ ਦੁਨੀਆਂ ਦੀਆਂ ਸੁੱਖ ਸਹੂਲਤਾਂ ਹੋਣ, ਉਹਦੀ ਪਹਿਚਾਣ ਉਦੋਂ ਹੁੰਦੀ ਹੈ ਜਦੋਂ ਸਾਰੀਆਂ ਸੁੱਖ ਸਹੂਲਤਾਂ ਗਵਾਚ ਚੁੱਕੀਆਂ ਹੋਣ। ਯਾਦ ਰੱਖਿਓ, ਕਿਉਂਕਿ ਸੁੱਖ ਵੇਲੇ ਤੇ ਸਾਰੇ ਸੁਖੀ ਨੇ। ਜੇ ਕੋਈ ਦੁੱਖ ਵਿੱਚ ਸੁੱਖ ਮਨਾ ਰਿਹਾ ਹੋਵੇ, ਜਿਵੇਂ ਦੁੱਖ ਵਿੱਚੋਂ ਸੁੱਖ ਲੱਭਿਆ ਹੋਵੇ, ਅਸਲ ਸਤਪੁਰਸ਼ ਉਹ ਹੁੰਦਾ ਹੈ ਤੇ ਉਹੀ ਰੰਗਿਆ ਰਹਿ ਸਕਦਾ, ਜਿਵੇਂ ਜਿਹੜਾ ਰੰਗਿਆ ਹੋਵੇ ਉਹੀ ਸੁਖੀ ਹੋ ਸਕਦਾ। ਦੂਸਰਾ ਤੇਰੀ ਅਪਾਰ ਦੇ ਰੰਗ ਵਿੱਚ ਜਿਵੇਂ ਰੰਗ ਚੜ ਗਿਆ ਉਹ ਤੱਤੀ ਤਵੀ ਤੇ ਬੈਠਾ ਐਵੇਂ ਕਹਿ ਦਿੰਦਾ ਤੇਰਾ ਕੀਆ ਮਿੱਠਾ ਲੱਗੇ। ਅੱਤ ਦੇ ਜਬਰ ਨਾਲ ਅੱਤ ਦੇ ਸਬਰ ਦਾ ਮੁਕਾਬਲਾ ਕਰ ਜਾਣਾ, ਅੱਤ ਦੇ ਜਬਰ ਨਾਲ। ਹੁਣ ਦੇਖੋ ਅੱਜ ਦਾ ਦਿਨ 3 ਅਪ੍ਰੈਲ ਦਾ ਦਿਨ, ਸਿੱਖ ਕੌਮ ਦੇ ਮਹਾਨ ਵਿਦਵਾਨ ਗਿਆਨੀ ਹਰਬੰਸ ਸਿੰਘ ਜੀ, ਅਕਾਲੀ ਬੱਬਰ, ਜਿਨ੍ਹਾਂ ਨੂੰ ਸਰਕਾਰ ਨੇ ਫਾਂਸੀ ਤੇ ਚਾੜ ਕੇ ਸ਼ਹੀਦ ਕਰ ਦਿੱਤਾ, ਇਹਨਾਂ ਨੇ ਵੇਖੋ ਪਰ ਕੀ ਸੀ, ਕੇਵਲ ਤੇ ਕੇਵਲ ਸੱਚ ਦਾ ਪ੍ਰਚਾਰ, ਕੇਵਲ ਤੇ ਕੇਵਲ ਸੰਸਾਰ ਦੇ ਅੰਦਰ ਝੂਠ ਦਾ ਵਿਰੋਧਤਾ ਸੀ। ਸੋ ਇਸ ਕਰਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ, 3 ਅਪ੍ਰੈਲ ਨੂੰ ਸ਼ਹੀਦ ਕਰ ਦਿੱਤਾ ਗਿਆ। ਮੈਂ ਕਹਾਂ ਸਾਡੇ ਉਹਨਾਂ ਪੁਰਖਿਆਂ ਦੀਆਂ ਸ਼ਹਾਦਤਾਂ ਨੂੰ ਅਸੀਂ ਕਈ ਵਾਰ ਨਜ਼ਰ ਅੰਦਾਜ਼ ਕਰ ਜਾਂਦੇ ਹਾਂ, ਅੱਖੋਂ ਪਰੋਖੇ ਕਰ ਦਿੰਦੇ ਹਾਂ। ਇਹ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ ਨਾ, ਇਹ ਸੰਸਥਾਵਾਂ ਦੀ ਬੁਨਿਆਦ ਉਹਨਾਂ ਸ਼ਹੀਦਾਂ ਦੇ ਸਿਰਾਂ ਦੇ ਉੱਤੇ ਰੱਖੀ ਹੋਈ ਹੈ। ਇਹਨਾਂ ਦੀ ਦੀਵਾਰ ਜਿਹੜੀ ਉਸਰੀ ਸੀ, ਸ਼ਹੀਦਾਂ ਨੇ ਆਪਣੇ ਸਿਰਾਂ ਦੇ ਉੱਤੇ ਉਸਾਰੀ ਸੀ। ਸਾਡੇ ਪੁਰਖਿਆਂ ਨੇ ਇੰਨਾ ਵੱਡੀਆਂ ਕੁਰਬਾਨੀਆਂ ਕਰਕੇ ਇਹ ਸੰਸਥਾਵਾਂ, ਬੇਸ਼ੱਕ ਅਸੀਂ ਕਈ ਵਾਰ ਕਿੰਤੂ ਕਰਨ ਲੱਗਿਆਂ, ਗੱਲ ਕਰਨ ਲੱਗਿਆਂ ਇੱਕ ਮਿੰਟ ਲਾਉਂਦੇ ਹਾਂ, ਕਈ ਵਾਰ ਇਹ ਸੋਚਦੇ ਨੇ ਕਿ ਇਹਦਾ ਫਾਇਦਾ ਕੀ ਹੋਵੇਗਾ ਤੇ ਨੁਕਸਾਨ ਕੀ ਹੋਵੇਗਾ। ਯਾਦ ਰੱਖੋ, ਮੈਂ ਕਈ ਵਾਰ ਇਹ ਗੱਲ ਕਹੀ ਤੇ ਅੱਜ ਵੀ ਕਹਿ ਦੇਵਾਂ, ਖਾਸ ਕਰਕੇ ਭਾਰਤ ਵਿੱਚ ਸਾਡੇ ਨਾਲੋਂ ਮੁਸਲਮਾਨਾਂ ਦੀ ਆਬਾਦੀ ਜ਼ਿਆਦਾ, ਮੈਂ ਕਈ ਵਾਰ ਇਹ ਗੱਲ ਕੀਤੀ, ਤੇ ਸਿੱਖਾਂ ਦੀ ਆਬਾਦੀ ਘੱਟ ਹੈ। ਪਰ ਜੇ ਕਹੀਏ ਸਿੱਖਾਂ ਦੀ ਜਿਹੜੀ ਦਬਦਬਾ ਹੈ ਉਹ ਜ਼ਿਆਦਾ ਹੈ, ਤਾਂ ਕਾਰਨ ਤੇ ਕੋਈ ਹੈਗਾ ਨਾ, ਕਦੀ ਵਿਚਾਰਿਆ ਨੀ, ਵਿਚਾਰਨ ਵਾਲੀ ਗੱਲ ਸੀਗੀ। ਕਿਉਂਕਿ ਵੱਡਾ ਕਾਰਨ ਹੈ ਕਿ ਤੁਸੀਂ ਕੌਮੀ ਤੌਰ ਤੇ ਇਕੱਠੇ ਹੋ, ਤੁਹਾਡੇ ਕੋਲ ਸੰਸਥਾਵਾਂ ਨੇ, ਤੁਹਾਡੇ ਬਜ਼ੁਰਗਾਂ ਨੇ ਬਣਾਈਆਂ ਨੇ, ਅਸੀਂ ਇਹਨਾਂ ਸੰਸਥਾਵਾਂ ਨੂੰ ਨਜ਼ਰ ਅੰਦਾਜ਼ ਕਰਨਾ ਸ਼ੁਰੂ ਕਰ ਦਿੱਤਾ। ਸੰਸਥਾਵਾਂ ਦੇ ਖਿਲਾਫ਼ ਬੋਲਣਾ, ਅਸੀਂ ਆਪਣੇ ਪੁਰਖਿਆਂ ਦੇ ਬਿੱਲੇ ਖੂਹ ਦੇ ਖਿਲਾਫ਼ ਬੋਲਣਾ, ਗਿਆਨੀ ਹਰਬੰਸ ਸਿੰਘ ਅਕਾਲੀ ਬੱਬਰਾਂ ਦੇ ਖਿਲਾਫ਼ ਬੋਲਣਾ ਹੁੰਦਾ ਹੈ। ਸੋ ਸਮਝਣ ਵਾਲੀ ਗੱਲ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਜਿਨ੍ਹਾਂ ਨੇ ਪ੍ਰੇਮ ਵਿੱਚ ਰੰਗੇ ਹੋਏ ਸਨ, ਜਿਨ੍ਹਾਂ ਦੀਆਂ ਆਤਮਾਵਾਂ ਪਰਮਾਤਮਾ ਦੇ ਰੰਗ ਵਿੱਚ ਰੰਗੀਆਂ ਹੋਈਆਂ ਸਨ ਤੇ ਨਾਮ ਵਿੱਚ ਰੰਗੀਆਂ ਹੋਈਆਂ ਰੂਹਾਂ ਸੀ ਨਾ, ਜਿਹੜੀਆਂ ਆਰੇ ਥੱਲੇ ਵੀ ਖਲੋ ਗਈਆਂ, ਜਿਨ੍ਹਾਂ ਨੇ ਇਹ ਗੱਲ ਕਹੀ ਕਿ ਆਰਾ ਪਿਆਰਾ ਲੱਗਦਾ ਹੈ, ਕਾਰਾ ਕਰੋ ਬਣਾਏ ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿਦਕ ਨਾ ਜਾਏ। ਇਹ ਗੱਲ ਉਹਨਾਂ ਨੇ ਕਹੀ ਸੀ ਨਾ ਜਦੋਂ ਭਾਈ ਮਤੀ ਦਾਸ ਦੇ ਸਿਰ ਤੇ ਜਲਾਦਾਂ ਨੇ ਆਰਾ ਰੱਖਿਆ ਨਾ, ਤੇ ਕਹਿੰਦੇ ਕੋਈ ਆਖਰੀ ਡਿਮਾਂਡ ਹੈ। ਹੁਣ ਜਿਹੜਾ ਰੱਬ ਦੇ ਰੰਗ ਵਿੱਚ ਰੰਗਿਆ ਹੋਵੇ ਉਹਦੀ ਡਿਮਾਂਡ ਵਿੱਚ ਅੰਤਰ ਹੁੰਦਾ ਜੀ, ਉਹਦੇ ਅੰਦਰ ਘਬਰਾਹਟ ਨੂੰ, ਤੇ ਕਹਿ ਸਕਦਾ ਸੀ ਨਾ ਜੇ ਘਬਰਾਹਟ ਹੁੰਦੀ ਤਾਂ ਮੈਂ ਕਹਿਣਾ ਸੀ ਭਾਈ ਏਦਾਂ ਕਰੋ ਮੈਨੂੰ ਛੱਡ ਦਿਓ, ਇਹੀ ਕਹਿਣਾ ਸੀ ਮੈਨੂੰ ਇੱਥੇ ਛੱਡ ਦਿਓ। ਕਹਿੰਦਾ ਹਾਂ ਆਖਰੀ ਡਿਮਾਂਡ ਹੈ। ਕਹਿੰਦੇ ਕੀ? ਕਹਿੰਦਾ ਮੇਰਾ ਮੂੰਹ ਮੇਰੇ ਗੁਰੂ ਵੱਲ ਨੂੰ ਕਰ ਦਿਓ, ਕਿਉਂ? ਕਿਉਂਕਿ ਕਹਿੰਦਾ ਜਦ ਤੱਕ ਮੇਰੀਆਂ ਅੱਖਾਂ ਖੁੱਲੀਆਂ ਰਹਿਣ ਮੈਨੂੰ ਮੇਰੇ ਗੁਰੂ ਦੇ ਦੀਦਾਰ ਹੁੰਦੇ ਰਹਿਣ। ਇਹ ਹੈ ਗੁਰੂ ਦਾ
ਇਹ ਹੈ ਸਿੱਖੋ ਗੁਰੂ ਦਾ ਤੇ ਸਿੱਖ ਦਾ ਇੱਕ ਰਿਸ਼ਤਾ, ਪ੍ਰੇਮ ਵਿਚ ਰੰਗ ਵਿਚ ਰੰਗੇ ਹੋਏ ਜਿਨ੍ਹਾਂ ਨੂੰ ਅਪਾਰ ਰੰਗ ਚੜ ਗਿਆ, ਜਿਹੜੀਆਂ ਸੱਤ ਪੁਰਸ਼ਾਂ ਨੂੰ ਅਪਾਰ ਰੰਗ ਚੜ ਗਿਆ। ਤੇ ਜਦੋਂ ਕਹਿੰਦੇ ਇਹ ਤੇ ਪੂਰੀ ਹੋ ਗਈ ਕਿ ਕੋਈ ਇਹੋ ਜਿਹੀ ਤੇ ਭਾਵੇਂ ਹੋਰ ਵੀ ਮੰਗਲਾ, ਕਹਿੰਦੇ ਫਿਰ ਭਾਈ ਮਤੀ ਦਾਸ ਨੇ ਆਰੇ ਦੇ ਬੰਦਿਆਂ ਥੱਲੇ ਉਂਗਲੀ ਫੇਰੀ ਤੇ ਕਹਿਣ ਲੱਗੇ ਜਲਾਦਾ ਆਰੇ ਦੇ ਬੰਦੇ ਤਿੱਖੇ ਕਰ ਲਾ। ਕਹਿੰਦਾ ਘਬਰਾ ਗਿਆ ਹੁਣ ਫਿਰ? ਕਹਿੰਦਾ ਨਹੀਂ ਘਬਰਾਇਆ ਨੀ। ਕਹਿੰਦਾ ਕਿਉਂ ਕਿੰਨੇ ਬੰਦੇ ਤਿੱਖੇ ਕਰਨਾ? ਕਹਿੰਦਾ ਤੇਰੇ ਖੁੰਡੇ ਬੰਦਿਆਂ ਨੇ ਮੇਰੀ ਸਿੱਖੀ ਕਲੰਕਿਤ ਕਰ ਦੇਣੀ। ਕਹਿੰਦਾ ਉਹ ਕਿਵੇਂ? ਕਹਿੰਦਾ ਜਦੋਂ ਤੂੰ ਮੇਰੇ ਸਰੀਰ ਦੇ ਉੱਤੇ ਜਿਸਮ ਦੇ ਉੱਤੇ ਆਰਾ ਚਲਾਉਣਾ ਨਾ, ਯਾਦ ਰੱਖੀ ਉਸ ਵਕਤ ਮੈਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਨਾਲ ਜੁੜ ਕੇ ਇਸ ਆਰੇ ਦੇ ਥੱਲੇ ਅਹਿਮ ਤੇ ਅਡੋਲ ਰਹਿਣਾ ਹੈ, ਘਬਰਾਉਣਾ ਨਹੀਂ। ਤੇਰੇ ਖੁੰਡੇ ਬੰਦਿਆਂ ਨੇ ਚੀਰ ਕੇਦਾ ਪਾ ਦੇਣਾ ਹੈ, ਆਉਣ ਵਾਲੀਆਂ ਨਸਲਾਂ ਸ਼ੱਕ ਕਰਨਗੀਆਂ ਮਤੀ ਦਾਸ ਆਰੇ ਥੱਲੇ ਹਿੰਮਿਆ ਹੋਵੇਗਾ। ਮੈਂ ਤਾਂ ਕਿੰਨੇ ਬੰਦੇ ਤਿੱਖੇ ਕਰ ਲਾ ਕਿ ਚੀਰ ਸਿੱਧਾ ਪੈ ਸਕੇ, ਆਉਣ ਵਾਲੀਆਂ ਨਸਲਾਂ ਫਖਰ ਤੇ ਮਾਣ ਨਾਲ ਕਹਿਣ ਮਤੀ ਦਾਸ ਆਰੇ ਥੱਲੇ ਵੀ ਅਹਿਮ ਤੇ ਅਡੋਲ ਰਿਹਾ ਸੀਗਾ। ਇਹ ਹੈ ਉਹਨਾਂ ਦੀ ਗੱਲ ਜਿਹੜੇ ਪ੍ਰੇਮ ਦੇ ਰੰਗ ਵਿੱਚ ਰੰਗੇ ਹੋਏ ਸਨ, ਜਿਨ੍ਹਾਂ ਨੂੰ ਅਪਾਰ ਰੰਗ ਚੜ ਗਿਆ, ਜਿਨ੍ਹਾਂ ਦੀ ਆਤਮਾ ਦੇ ਉੱਤੇ ਉਸ ਪਰਮਾਤਮਾ ਦਾ ਰੰਗ ਚੜ ਗਿਆ। ਉਹਨਾਂ ਦੀ ਗੱਲ ਨੀ ਜਿਨ੍ਹਾਂ ਨੇ ਇੱਥੇ ਕਿਸੇ ਰੁਮਾਲੇ ਤੇ ਕਿੰਤੂ ਕਰ ਦਿੱਤਾ, ਉਹਨਾਂ ਦੀ ਗੱਲ ਨੀ ਕਿਸੇ ਨੇ ਕਹਿ ਦਿੱਤਾ ਇੱਧਰੋਂ ਚਲ ਗਿਆ, ਜਦੋਂ ਕਿ ਬਿਨਾਂ ਕਿਸੇ ਸੋਚੇ ਸਮਝੇ ਅਜਿਹੀਆਂ ਗੱਲਾਂ ਕਰਨ ਵਾਲੇ ਨੂੰ ਕਿੱਥੇ ਬੇਅੰਤ ਮਿਲ ਜਾਣਗੇ। ਜਿਨ੍ਹਾਂ ਨੂੰ ਸੰਸਥਾਵਾਂ ਦੇ ਨਿਯਮਾਂ ਦਾ ਪਤਾ ਹੈ ਉਹ ਕਦੀ ਮੂੰਹ ਨਹੀਂ ਖੋਲਣਗੇ। ਉਹਨਾਂ ਨੂੰ ਪਤਾ ਹੈ ਕਿ ਨਿਯਮ ਕੀ ਹੈ, ਕਿਵੇਂ ਚੀਜ਼ ਆਉਂਦੀ ਤੇ ਕਿਵੇਂ ਜਾਂਦੀ ਹੈ, ਕਿਉਂਕਿ ਕਿੰਤੂ ਕਰਨ ਵਾਲਿਆਂ ਦੀ ਇੱਥੇ ਕਮੀ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਾਣੀ ਵਿੱਚ ਸਾਨੂੰ ਕੀ ਸਮਝਾਉਣਾ ਕੀਤਾ, ਕੀ ਸਿੱਖਿਆ ਕੀਤੀ? ਕਹਿੰਦੇ ਨਾਮ ਰੱਤੇ, ਜਿਹੜੇ ਨਾਮ ਦੇ ਰੰਗ ਵਿੱਚ ਰੰਗੇ ਗਏ, ਕਿਹੜੇ ਪ੍ਰਭ ਰੰਗ ਅਪਾਰ, ਪਰਮਾਤਮਾ ਦੇ ਅਪਾਰ, ਜਿਹਦਾ ਪਾਰਾ ਨਹੀਂ ਵਾਰਿਆ ਜਾ ਸਕਦਾ, ਉਸ ਪ੍ਰੇਮ ਦੇ ਰੰਗ ਵਿੱਚ। ਪ੍ਰੇਮ ਦਾ ਰੰਗ ਇੱਕ ਐਸਾ ਹੈ ਜਿਸ ਰੰਗ ਦਾ ਕੋਈ ਦੂਸਰਾ ਰੂਪ ਨਹੀਂ ਹੈ। ਮੈਂ ਇਹ ਗੱਲ ਅਕਸਰ ਕਹਿੰਦਾ, ਮੈਂ ਜਿੱਥੇ ਪਿਆਰ ਹੋਵੇ, ਜਿੱਥੇ ਪਿਆਰ ਹੋਵੇ ਉੱਥੇ ਵਪਾਰ ਨਹੀਂ ਹੁੰਦਾ, ਜਿੱਥੇ ਵਪਾਰ ਹੋਵੇ ਉੱਥੇ ਪਿਆਰ ਨਹੀਂ ਹੁੰਦਾ, ਕਿਉਂਕਿ ਪਿਆਰ ਉਦੋਂ ਖੁਸ਼ ਹੁੰਦਾ ਹੈ ਜਦੋਂ ਕੁਛ ਦੇ ਦਿੰਦਾ ਹੈ, ਵਪਾਰ ਉਦੋਂ ਖੁਸ਼ ਹੁੰਦਾ ਹੈ ਜਦੋਂ ਕੁਛ ਲੈ ਲੈਂਦਾ ਹੈ। ਵਪਾਰ ਦਾ ਕੰਮ ਹੈ ਨਾ ਆਪਣੇ ਵਿਊ ਵਧਾਉਣੇ, ਚਾਹੇ ਕਿਸੇ ਤਰੀਕੇ ਦਾ ਵੱਧ ਜਾਣ, ਝੂਠ ਬੋਲ ਕੇ ਵੀ ਕਿਉਂ ਨਾ ਵੱਧ ਜਾਣ। ਪਿਆਰ ਦਾ ਕੰਮ ਇਹ ਨਹੀਂ, ਪਿਆਰ ਦਾ ਤੇ ਸਮਰਪਿਤ ਭਾਵ ਹੈ। ਇੱਥੇ ਸਮਝਣ ਵਾਲੀ ਗੱਲ ਹੈ, ਸਤਿਗੁਰੂ ਸੱਚੇ ਪਾਤਸ਼ਾਹ ਪਿਆਰ ਉਦੋਂ ਖੁਸ਼ ਹੁੰਦਾ ਹੈ ਜਦੋਂ ਕੁਛ ਦੇ ਦਿੰਦਾ ਹੈ, ਵਪਾਰ ਉਦੋਂ ਖੁਸ਼ ਹੁੰਦਾ ਹੈ ਜਦੋਂ ਕੁਛ ਲੈ ਲੈਂਦਾ ਹੈ। ਪਿਆਰ ਦਾ ਸੁਭਾਅ ਦੇਣਾ ਹੈ, ਵਪਾਰ ਦਾ ਸੁਭਾਅ ਲੈਣਾ ਹੈ, ਇੱਥੇ ਅੰਤਰ ਹੈ। ਇੱਥੇ ਇਸ ਸੰਸਾਰ ਦੇ ਅੰਦਰ ਵਪਾਰੀ ਲੋਕ ਵੀ ਬੇਅੰਤ ਨੇ, ਪਰ ਪਿਆਰ ਵਾਲੇ ਗੁਰੂ ਤੋਂ ਜਾਨਾਂ ਨਿਸ਼ਾਵਰ ਕਰਨ ਵਾਲੇ, ਇਨ੍ਹਾਂ ਸੰਸਥਾਵਾਂ ਲਈ ਜੀਣ ਵਾਲੇ ਲੋਕ ਵੀ ਬੇਅੰਤ ਨੇ, ਉਨ੍ਹਾਂ ਦੀ ਵੀ ਕੋਈ ਕਮੀ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਨਾਮ ਰੱਤੇ ਪ੍ਰਭ ਰੰਗ ਅਪਾਰ, ਸਾਧ ਗਾਵੇ ਗੁਣ ਏਕ ਨਿਰੰਕਾਰ। ਇੱਥੇ ਜਿੱਥੇ ਇੱਕ ਦੀ ਗੱਲ ਆ ਗਈ, ਪਰਮਾਤਮਾ ਇੱਕ ਹੈ ਜਿਹਦੇ ਵਰਗਾ ਦੂਸਰਾ ਹੋਰ ਕੋਈ ਹੈ ਹੀ ਨਹੀਂ, ਉਹ ਨਿਰੰਕਾਰ ਜਿਹਦਾ ਕੋਈ ਆਕਾਰ ਨਹੀਂ ਹੈ, ਉਹ ਪਰਮਾਤਮਾ ਜਿਸਦਾ ਕੋਈ ਆਕਾਰ ਨਹੀਂ ਤੇ ਸਾਰੇ ਆਕਾਰ ਉਸਦੇ ਨੇ, ਉਹ ਪਰਮਾਤਮਾ ਜਿਹੜਾ ਏਕ ਹੈ ਅਨੇਕ ਹੈ, ਜਿਹੜਾ ਇੱਕ ਤੋਂ ਅਨੇਕਤਾ ਤੇ ਅਨੇਕਤਾ ਤੋਂ ਇੱਕ ਵਿੱਚ ਹੈ। ਉਸ ਪਰਮਾਤਮਾ ਦੇ ਸੱਤ ਪੁਰਸ਼ ਜਿਹੜੇ ਗੁਣ ਗਾਉਂਦੇ ਹਨ ਤੇ ਉਸ ਪਰਮਾਤਮਾ ਦੇ ਰੰਗ ਵਿੱਚ ਰੰਗੇ ਰਹਿੰਦੇ ਹਨ। ਸਤਿਗੁਰੂ ਜੀ ਠਹਿਰਾਓ ਦੇ ਕੇ ਉਪਦੇਸ਼ ਕਰਦੇ ਹਨ,
ਸਾਧ ਕੀ ਸੋਭਾ ਆਤਮ ਸਕੂਨੇ।
ਸੱਤ ਪੁਰਸ਼ਾਂ ਦੀ ਜਿਹੜੀਆਂ ਆਤਮਾਵਾਂ ਪਰਮਾਤਮਾ ਦੇ ਰੰਗ ਵਿੱਚ ਰੰਗੀਆਂ ਹੁੰਦੀਆਂ, ਉਹਨਾਂ ਦੀ ਵਡਿਆਈ, ਉਹਨਾਂ ਦੀ ਸ਼ੋਭਾ ਨਿਮਰਤਾ ਭਾਵ ਆਈ, ਨਿਮਰਤਾ ਦੇ ਰੰਗ, ਕਿਉਂਕਿ ਉਹਨਾਂ ਨੂੰ ਤੱਤੀ ਤਵੀ ਦੁਖੀ ਨਹੀਂ ਕਰ ਸਕਦੀ, ਉਹਨਾਂ ਨੂੰ ਕੋਈ ਦੁੱਖ ਦੁਖੀ ਨਹੀਂ ਕਰ ਸਕਦਾ, ਕਿਉਂਕਿ ਉਹ ਦੁੱਖ ਵਿੱਚ ਵੀ ਸੁੱਖ ਮਨਾ ਲੈਂਦੇ ਹਨ।
ਸੰਤ ਵਡਾਈ ਹਰ ਜਸ ਚੁੰਨੇ।
ਪਰਮਾਤਮਾ ਦਾ ਕੇਵਲ ਨਾਮ ਹੀ ਉਸਨੂੰ ਹੀ ਆਪਣੇ ਹਿਰਦੇ ਵਿੱਚ ਵਸਾਉਂਦੇ ਹਨ, ਉਸਨੂੰ ਹੀ ਚੁਣਦੇ ਹਨ। ਜਿਹੜੇ ਸੱਤ ਪੁਰਸ਼ ਹਨ ਪਰਮਾਤਮਾ ਦੀ ਵਡਿਆਈ ਵਿੱਚ ਜੁੜਦੇ ਹਨ।
ਆਨੰਦ ਸੰਤਨ ਕਾ ਭਗਤ ਗੋਬਿੰਦ।
ਸੱਤ ਪੁਰਸ਼ਾਂ ਦੇ ਹਿਰਦੇ ਦੇ ਅੰਦਰ ਆਨੰਦ ਬਣਿਆ ਰਹਿੰਦਾ, ਆਰੇ ਥੱਲੇ ਵੀ ਆਨੰਦ ਮਾਣ ਲੈਂਦੇ ਨੇ, ਉਹ ਦੇਗ ਵਿੱਚ ਉਬਲ ਰਿਹਾ, ਉਹਨਾਂ ਨੂੰ ਰੂਹ ਸਾੜ ਦਿੰਦਾ, ਪਰ ਉਹਨਾਂ ਦਾ ਆਤਮਕ ਆਨੰਦ ਨਹੀਂ ਸੜਦਾ, ਉਹਨਾਂ ਦੀ ਆਤਮਕ ਸ਼ਾਂਤੀ ਨਹੀਂ ਸੜਦੀ। ਬੇਸ਼ੱਕ ਰੂਹ ਸਾੜ ਦੇਵੇ, ਅੱਗ ਸਾੜ ਸਕਦੀ, ਅੱਗ ਸਰੀਰ ਨੂੰ ਸਾੜ ਸਕਦੀ ਹੈ, ਪਰ ਆਤਮਾ ਦੀ ਸ਼ਾਂਤੀ ਨਹੀਂ ਸੜਦੀ। ਉਹਨਾਂ ਦੇ ਆਤਮਾ ਦੇ ਅੰਦਰ ਆਨੰਦ ਬਣਿਆ ਰਹਿੰਦਾ, ਕਿਹਨਾਂ ਦੇ? ਜਿਨ੍ਹਾਂ ਨੇ ਭਗਤ ਗੋਬਿੰਦ, ਜਿਨ੍ਹਾਂ ਨੇ ਆਪਣੇ ਜੀਵਨ ਦਾ ਆਧਾਰ ਭਗਤ ਭੱਬਾ ਦੱਦਾ ਤੱਤਾ, ਤੱਤੇ ਨੂੰ ਇੱਥੇ ਆ ਸਿਹਾਰੀ, ਇਹਦਾ ਮਤਲਬ ਹੈ ਇਸਤਰੀ ਵਾਚਕ, ਜਦੋਂ ਇਸਤਰੀ ਵਾਚਕ ਸ਼ਬਦ ਆਏਗਾ ਉਹਦਾ ਅਰਥ ਹੋਏਗਾ ਭਗਤੀ। ਜਦੋਂ ਭੱਬਾ ਗੱਦਾ ਤੇ ਤੱਤਾ ਆਏਗਾ ਉਹਦਾ ਮਤਲਬ ਹੋਏਗਾ ਬਹੁਤੇ ਭਗਤਾਂ ਦੀ ਗੱਲ ਉਹ ਬਹੁ ਵਚਨ ਹੈ। ਜਦੋਂ ਤੱਤੇ ਦੇ ਔਕੜ ਆਏਗਾ ਉਹਦਾ ਮਤਲਬ ਹੁੰਦਾ ਇੱਕ ਭਗਤ ਦੀ ਗੱਲ ਹੈ। ਜਦੋਂ ਅਸੀਂ ਬਾਣੀ ਨੂੰ ਪੜ੍ਹਦੇ ਹਾਂ ਗੁਰੂ ਸਾਹਿਬ ਜੀ ਨੇ ਸਾਡੇ ਤੇ ਏਡੀ ਵੱਡੀ ਕਿਰਪਾ ਕੀਤੀ ਕੋਈ ਮਾਤਰਾ ਦੀ ਗੁਜਾਇਸ਼ ਨਹੀਂ ਛੱਡੀ। ਮੈਂ ਕਈ ਵਾਰ ਕਹਿੰਦਾ ਮੈਂ ਕਿੱਡੀ ਕਮਾਲ ਹੋ ਗਈ, ਮੈਂ ਬੜਾ ਹੈਰਾਨ ਹੋਇਆ ਸਤਿਗੁਰੂ ਜੀ ਦੀ ਬਾਣੀ ਪੜ੍ਹਦੇ ਹਾਂ। ਮੂਲ ਮੰਤਰ ਨੂੰ ਪੜਿਆ ਸਤਨਾਮ ਮੰਮੇ ਨੂੰ ਔਕੜ ਲੱਗੀ, ਕਰਤਾ ਪੁਰਖ ਖੱਖੇ ਨੂੰ ਔਕੜ ਲੱਗੀ, ਨਿਰਵੈਰ ਰਾਰੇ ਨੂੰ ਔਕੜ ਲੱਗੀ, ਤਿੰਨ ਔਕੜਾਂ ਆਈਆਂ। ਤੇ ਜਦੋਂ ਗੁਰਬਾਣੀ ਨੂੰ ਪੜ੍ਹਦੇ ਆ ਗੁਰਬਾਣੀ ਦੀ ਗ੍ਰਾਮਰ ਨੂੰ ਪੜਿਆ ਤੇ ਮੈਂ ਹੈਰਾਨ ਹੋਇਆ ਕਿ ਜਦੋਂ ਇੱਕ ਵਚਨ ਨਾਉਣ ਤੇ ਪੁਲਿੰਗ ਆਏਗਾ ਆਖਰੀ ਅੱਖਰ ਨੂੰ ਔਕੜ ਆਏਗੀ। ਪਰ ਯਾਦ ਰੱਖੋ ਮੈਂ ਹੈਰਾਨ ਉਦੋਂ ਹੋਇਆ ਜਦੋਂ ਅਕਾਲ ਇੱਕ ਵਚਨ ਨਾਉਣ ਤੇ ਪੁਲਿੰਗ ਮੰਮੇ ਨੂੰ ਔਕੜ ਹੈ ਨਹੀਂ, ਗੁਰ ਰਾਰੇ ਨੂੰ ਔਕੜ ਹੈ ਨਹੀਂ। ਕਿਉਂ? ਕਿਉਂਕਿ ਉਹਦੇ ਦੂਸਰਾ ਪੱਖ ਆ ਗਿਆ। ਜਦੋਂ ਇੱਕ ਵਚਨ ਲਾਉਣ ਤੇ ਪਲਿੰਗ ਹੋਏਗਾ ਔਕੜ ਆਏਗੀ, ਪਰ ਜਦੋਂ ਯਾਦ ਰੱਖੋ ਸੰਬੰਧਕ ਹੋ ਰਹੇਗਾ ਉਹਦੀ ਔਕੜ ਹਟ ਜਾਏਗੀ। ਇਸ ਤੋਂ ਇਲਾਵਾ ਵੀ ਔਕੜ ਆਉਂਦੀ, ਇੱਕ ਵਚਨ ਲਾਉਣ ਪਲਿੰਗ ਤੋਂ ਇਲਾਵਾ ਵੀ ਔਕੜ ਆਉਂਦੀ ਹੈ। ਉਹਦੇ ਰੂਪ ਕਿਹੜੇ ਕਿਹੜੇ ਹੈ? ਕਿਉਂਕਿ ਸਮੇਂ ਵਿੱਚ ਰਹਿੰਦਿਆਂ ਸਮੇਂ ਨੂੰ ਲਾਗਤ ਨੂੰ ਫਿਰ ਕਦੀ ਸਾਂਝਾ ਕਰਾਂਗੇ। ਕੇਵਲ ਤੇ ਕੇਵਲ ਜਿਹੜੀ ਕਲਾਸ ਲਾਈ ਦੀ ਗੁਰਬਾਣੀ ਸੰਥਿਆ ਦੇ ਵਿੱਚ ਉਹਦੇ ਵਿੱਚ ਜ਼ਰੂਰ ਇਹ ਗੱਲਾਂ ਸਾਂਝੀਆਂ ਕੀਤੀਆਂ ਜਾਂਦੀਆਂ ਨੇ। ਆਓ ਮੈਂ ਆਪਣੇ ਸਮੇਂ ਵਿੱਚ ਧਿਆਨ ਵਿੱਚ ਰੱਖਦੇ ਹਾਂ। ਸਤਿਗੁਰੂ ਜੀ ਨੇ ਇੱਥੇ ਜ਼ਿਕਰ ਕੀ ਕੀਤਾ ਹੈ? ਭਗਤ ਭੱਬਾ ਗੱਦਾ ਤੱਤੇ ਨੂੰ ਸਿਹਾਰੀ, ਕਿ ਇਹਦਾ ਅਰਥ ਹੈ ਭਗਤੀ। ਤੇ ਭਗਤੀ ਜਿਨ੍ਹਾਂ ਨੇ ਗੋਬਿੰਦ ਦੀ ਭਗਤੀ ਕੀਤੀ ਉਹਨਾਂ ਦਾ ਆਤਮਕ ਆਨੰਦ ਨਹੀਂ ਸੜਿਆ, ਉਹਨਾਂ ਸੱਤ ਪੁਰਸ਼ਾਂ ਦਾ ਸੰਤ ਜਨਾਂ ਦਾ ਆਤਮਾ ਦਾ ਆਨੰਦ ਬਣਿਆ ਰਿਹਾ, ਭਾਵੇਂ ਮੂੰਹ ਵਿੱਚ ਲਪੇਟ ਕੇ ਸੜ ਦਿੱਤਾ ਗਿਆ। ਉਹਨਾਂ ਦੇ ਅੰਦਰੋਂ ਚਿੰਤਾ ਮਿਟ ਜਾਂਦੀ ਹੈ। ਕਾਹਦੀ ਚਿੰਤਾ ਹੈ? ਚਿੰਤਾ ਸਾਰੀਆਂ ਖਤਮ ਹੋ ਜਾਂਦੀਆਂ, ਝੋਖੇ ਸਾਰੇ ਖਤਮ ਹੋ ਜਾਂਦੇ ਆ, ਉਹ ਅੰਦਰੋਂ ਆਤਮਕ ਤੌਰ ਤੇ ਸੁਖੀ ਹੋ ਜਾਂਦੇ ਆ, ਆਤਮਕ ਤੌਰ ਤੇ ਆਨੰਦ ਵਿੱਚ ਆ ਜਾਂਦੇ। ਕਿਸ ਨਾਲ? ਪਰਮਾਤਮਾ ਦੇ ਨਾਮ ਨਾਲ।
ਸਾਧ ਸੰਤਾਂ ਇਕੱਤਰ,
ਜਿੱਥੇ ਸੱਤ ਪੁਰਸ਼ ਇਕੱਠੇ ਹੋਣਗੇ ਨਾ ਉਹਨਾਂ ਦੀ ਪਹਿਚਾਣ ਕੀ ਹੈ? ਸਤਿਗੁਰੂ ਜੀ ਕਹਿੰਦੇ ਆ ਜਿੱਥੇ ਸਾਧ ਜਲ ਰੱਬ ਦੇ ਪਿਆਰੇ ਇਕੱਤਰ ਹੋਵਣਗੇ,
ਹਰ ਜਸ ਗਾਵ ਕਵਿਤਾ।
ਇਹ ਨਹੀਂ ਪੁੱਛਦੇ ਕਿ ਤੇਰੇ ਕੋਲ ਡੇਰੇ ਕਿੰਨੇ ਪਿਆ, ਤੇਰੀ ਪ੍ਰਾਪਤੀ ਕਿੰਨੀ, ਗੱਡੀਆਂ ਕਿੰਨੀਆਂ, ਚੇਲੇ ਕਿੰਨੇ, ਇਹ ਨਹੀਂ ਪੁੱਛਦੇ। ਉਹ ਤੇ ਕੇਵਲ ਰੱਬ ਦੀ ਬੰਦਗੀ, ਰੱਬ ਦੀ ਇਬਾਦਤ, ਰੱਬ ਦੀ ਸਿਫਤ ਸਲਾਹ, ਕੇਵਲ ਤੇ ਕੇਵਲ ਰੱਬ ਦੀ ਗੱਲ ਉੱਥੇ ਹੋਏਗੀ। ਕੇਵਲ ਪਰਮਾਤਮਾ ਦੀ ਗੱਲ ਹੋਵੇਗੀ ਉੱਥੇ, ਦੂਸਰੀ ਗੱਲ ਹੋਵੇਗੀ ਹੀ ਨਹੀਂ।
ਆਦ ਸਬਾਮ ਆਨੰਦ ਸਰਾਮ।
ਸਤਿਗੁਰੂ ਸੱਚੇ ਪਾਤਸ਼ਾਹ ਵੀ ਕਹਿੰਦੇ ਜਿੱਥੇ ਸੱਤ ਪੁਰਸ਼ਾਂ ਦੀ ਸੰਗਤ ਹੋਵੇਗੀ, ਸਭਾ ਹੋਵੇਗੀ, ਸਾਧੂਆਂ ਦੀ ਜਿੱਥੇ ਸਭਾ ਹੋਵੇਗੀ ਉੱਥੇ ਕੀ ਹੋਏਗਾ? ਆਨੰਦ ਵਿਸਰਾਮ, ਉੱਥੇ ਆਤਮਾ ਨੂੰ ਚੈਨ ਮਿਲੇਗਾ, ਆਤਮਾ ਨੂੰ ਸ਼ਾਂਤੀ ਮਿਲੇਗੀ। ਹਿਲ ਸਟੇਸ਼ਨਾਂ ਤੇ ਜਾ ਕੇ ਸ਼ਾਂਤੀ ਨਹੀਂ ਮਿਲੇਗੀ, ਸੱਤ ਪੁਰਸ਼ਾਂ ਦੀ, ਸਾਧੂ ਜਨਾਂ ਦੀ, ਸੰਤ ਜਨਾਂ ਦੀ ਸੰਗਤ ਵਿੱਚੋਂ ਆ ਕੇ ਉਹ ਸ਼ਾਂਤੀ, ਆਤਮਾ ਦੀ ਸ਼ਾਂਤੀ ਲੱਭਦੀ ਹੈ।
ਸੰਗ ਸੋ ਪਾਏ ਜਿਸ ਮਸਤਕ ਕਰਾਮ।
ਉਹ ਸੰਗ ਉਹਨਾਂ ਨੂੰ ਸਾਧੂਆਂ ਦੀ ਸੰਗਤ ਵਿੱਚੋਂ ਨਸੀਬ ਹੁੰਦੀ ਹੈ। ਸੋ ਪਾਏ ਉਹ ਹੀ ਪ੍ਰਾਪਤ ਕਰਦੇ ਹਨ ਕਿ ਜਿਸ ਮਸਤਕ ਕਰਾਮ, ਜਿਨ੍ਹਾਂ ਦੇ ਮਸਤਕ ਵਿੱਚ, ਜਿਨ੍ਹਾਂ ਦੇ ਰੱਬ ਦੀ ਬਖਸ਼ਿਸ਼ ਹੈ ਪਰਮਾਤਮਾ ਦੀ ਕਿਰਪਾ ਨਾਲ, ਬਖਸ਼ਿਸ਼ ਤੋਂ ਬਿਨਾਂ ਇਹ ਚੀਜ਼ਾਂ ਨਸੀਬ ਨਹੀਂ ਹੁੰਦੀਆਂ। ਬੰਦੇ ਦੇ ਆਪਣੇ ਆਪ ਫਿਰ ਕਈ ਵਾਰ ਫੇਲ ਹੋ ਜਾਂਦੇ ਹੈ, ਕਿਉਂਕਿ ਵਾਹਿਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ, ਇਹ ਧਰੋ ਕੋਈ ਮਸਤਕ ਦਾ ਲੇਖ, ਕੋਈ ਕਰਮ ਲਿਖਿਆ ਜਾਏ, ਗੁਰੂ ਦੀ ਰਹਿਮੋ ਕਰਮ ਹੋ ਜਾਵੇ, ਤੇ ਫਿਰ ਇਹ ਸੱਤ ਪੁਰਸ਼ਾਂ ਦੀ, ਸਾਧੂਆਂ ਦੀ, ਸੰਤ ਜਨਾਂ ਦੀ, ਰੱਬ ਦੇ ਪਿਆਰਿਆਂ ਦੀ, ਰੱਬ ਰੰਗੀਆਂ ਆਤਮਾਵਾਂ ਦੀ ਸੰਗਤ ਜਿਹੜੀ ਹੈ ਉਹ ਨਸੀਬ ਹੁੰਦੀ ਹੈ। ਦੋਵੇਂ ਹੱਥ ਜੋੜ ਕੇ ਸੰਗਤ ਜੀ, ਦੋਵੇਂ ਹੱਥ ਜੋੜ ਕੇ ਅਰਦਾਸ ਕਰਦਾ ਹੈ।
ਕਰਨ ਪਖਾਰ ਕਹਾ ਗੁਣ ਤਾਸ।
ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਮੈਂ ਦੋਵੇਂ ਹੱਥ ਜੋੜ ਕੇ ਅਰਦਾਸ ਕਰਦਾ। ਕੀ ਅਰਦਾਸ ਕਰਦਾ? ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿ ਰਹੇ, ਕਹਿੰਦੇ ਚਰਨ ਪਖਾਰ, ਪਖਾਰ ਦਾ ਅਰਥ ਹੈ ਧੋਣਾ, ਮੈਂ ਉਹਨਾਂ ਦੇ ਚਰਨ ਧੋਦਾ ਹਾਂ, ਤੇ ਉਹਨਾਂ ਦੇ ਜਿਹੜੇ ਗੁਣ ਨੇ ਉਹ ਗੁਣਾਂ ਦਾ ਜਿਹੜਾ ਉਹਨਾਂ ਕੋਲ ਖਜ਼ਾਨਾ ਹੈ, ਪਰਮਾਤਮਾ ਦਾ ਨਾਮ ਹੈ, ਉਹਨਾਂ ਦੇ ਮੈਂ ਸੱਤ ਪੁਰਸ਼ਾਂ ਦੇ, ਸਾਧੂਆਂ ਦੇ ਚਰਨ ਧੋਦਾ ਹਾਂ ਤੇ ਗੁਣਾਂ ਦਾ ਖਜ਼ਾਨਾ ਪ੍ਰਾਪਤ ਕਰਦਾ ਹਾਂ।
ਰੱਬ ਦਇਆਲ ਕਿਰਪਾਲ ਹਜ਼ੂਰ।
ਉਹ ਜਿਹੜਾ ਪ੍ਰਭੂ ਹੈ ਨਾ ਇਹ ਦਿਆਲੂ ਹੈ, ਪਰਮਾਤਮਾ ਹਮੇਸ਼ਾ ਦਿਆਲੂ ਹੈ। ਜੀਵ ਤੇ ਘੜੀ ਚ ਦਿਆਲੂ ਤੇ ਘੜੀ ਚ ਕੁਛ ਤੇ ਘੜੀ ਚ ਕੁਛ, ਇਹਦਾ ਤੇ ਪਲਟਦਾ ਰਹਿੰਦਾ ਨਾ, ਪਰ ਉਹ ਜਿਹੜਾ ਪਰਮਾਤਮਾ ਹੈ ਉਹ ਦਿਆਲੂ ਹੈ, ਹਮੇਸ਼ਾ ਦਇਆ ਕਰਦਾ। ਪਰਮਾਤਮਾ ਦਾ ਸੁਭਾਅ ਦਇਆ ਹੈ, ਇਸੇ ਕਰਕੇ ਧਰਮੀ ਦਾ ਦੀ ਪਰਿਭਾਸ਼ਾ ਜਿਹੜੀ ਹੈ ਨਾ ਉਹਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਧਰਮੀ ਦੀ ਡੈਫੀਨੇਸ਼ਨ ਚ ਦੱਸਿਆ ਕਿ ਧਰਮੀ ਵੀ ਦਇਆਵਾਨ ਹੁੰਦਾ ਹੈ। ਆਪਾਂ ਪੜ੍ਹਦੇ ਹਾਂ ਗੁਰੂ ਨਾਨਕ ਸਾਹਿਬ ਜੀ ਦੇ ਬਚਨ, ਦਇਆ ਕਪਾਹ ਸੰਤੋਖ ਸੂਤ
ਜੱਟ ਗੰਢੀ ਸਤਵਟ ਆਣੇ ਧਰਮੀ ਦੀ ਪਛਾਣ ਦੱਸ ਦਿੱਤੀ। ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਿਨ੍ਹਾਂ ਨੇ 14 ਸਾਲ 9 ਮਹੀਨੇ ਤੇ 13 ਦਿਨ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਬੰਦਗੀ ਕੀਤੀ, ਉੱਥੇ ਸਿਮਰਨ ਕੀਤਾ, ਨਾਮ ਜਪਿਆ ਤੇ ਜਪਣ ਦੀ ਜਾਂਚ ਸਿਖਾਈ। ਉੱਥੇ ਕਈ ਸਿੱਖ ਆ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਭਾਈ ਭਗੀਰਥ ਜੀ ਆ ਕੇ ਸਿੱਖ ਬਣਦੇ। ਜਦੋਂ ਭਾਈ ਭਗੀਰਥ ਜੀ ਨੂੰ ਰਾਤ ਸੁੱਤਿਆਂ ਸੁਪਨਾ ਆਉਂਦਾ ਹੈ ਤੇ ਸੁਪਨੇ ਚ ਉਹਨੂੰ ਕਾਲੀ ਦੇ ਦਰਸ਼ਨ ਹੁੰਦੇ, ਕਾਲੀ ਦਾ ਪੁਜਾਰੀ ਸੀ, ਤੇ ਕਹਿੰਦੀ ਕਿ ਮੰਗ ਲੈ ਤੇ ਕਹਿੰਦਾ ਮੈਨੂੰ ਮੁਕਤੀ ਦੇ ਦਿਓ, ਤੇ ਉਸ ਵਕਤ ਉਹ ਕਹਿੰਦੀ ਕਿ ਮੁਕਤੀ ਮੈਂ ਨਹੀਂ ਦੇ ਸਕਦੀ, ਗੁਰੂ ਨਾਨਕ ਸਾਹਿਬ ਜੀ ਕੋਲ ਚਲਿਆ ਜਾ। ਅਗਲੇ ਦਿਨ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਚ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਜਿੱਥੇ ਗੁਰਦੁਆਰਾ ਹੱਟ ਸਾਹਿਬ ਮੋਦੀਖਾਨੇ ਦੇ ਅੰਦਰ ਸਤਿਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਚ ਹਾਜ਼ਰ ਹੋਇਆ ਤੇ ਮਨ ਚ ਇੱਕ ਟੋਖਲਾ ਲੈ ਕੇ ਸੋਚਦਾ ਹੈ ਮੈਂ ਵੀ ਵਪਾਰੀ ਇਹ ਵੀ ਵਪਾਰੀ ਮੇਰੇ ਤੇ ਇਹਦੇ ਚ ਫਰਕ ਤੇ ਕੁਛ ਨਹੀਂ ਹੈ, ਕਿਉਂਕਿ ਅਸੀਂ ਬਾਹਰੋਂ ਦੇਖਣਾ ਚਾਹੁੰਦੇ ਨੇ ਤੇ ਬਾਹਰ ਦਾ ਕੋਈ ਦਿਖੇ ਇਹਦੀ ਕੋਈ ਗੱਲ, ਪਰ ਅੰਦਰ ਦੀ ਗੱਲ ਦਾ ਤੇ ਸਮਝ ਬਾਅਦ ਵਿੱਚ ਕਈ ਵਾਰ ਆਉਂਦੀ, ਪਹਿਲਾਂ ਨਹੀਂ ਆਉਂਦੀ। ਸੋ ਭਾਈ ਭਗੀਰਥ ਜੀ ਬੈਠ ਗਏ, ਬੈਠੇ ਰਹੇ, ਪਰ ਗੁਰੂ ਨਾਨਕ ਸਾਹਿਬ ਜੀ ਦੀ ਸ਼ਖਸੀਅਤ ਤੋਂ ਇੰਨਾ ਪ੍ਰਭਾਵ ਪਿਆ ਤੇ ਮਨ ਵਿੱਚ ਸੋਚਦੇ ਕਿ ਮੇਰਾ ਨਾਂ ਲੈ ਕੇ ਆਵਾਜ਼ ਮਾਰਨ। ਸਤਿਗੁਰੂ ਨਾਨਕ ਸਾਹਿਬ ਜੀ ਮੋਦੀਖਾਨੇ ਤੋਂ ਵਿਹਲੇ ਹੋ ਕੇ ਕਹਿੰਦੇ ਆਓ ਭਾਈ ਭਗੀਰਥ ਜੀ ਕਿਧਰੋਂ ਆਉਣੇ ਹੋਏ, ਤੇ ਸਤਿਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ ਸਿਰ ਰੱਖ ਕੇ ਕਹਿ ਦਿੱਤਾ ਕਿ ਸਤਿਗੁਰੂ ਜੀ ਕਿਰਪਾ ਕਰੋ, ਮੈਨੂੰ ਮੁਕਤੀ ਦੀ ਦਾਤ ਬਖਸ਼ਿਸ਼ ਕਰ ਦਿਓ। ਕਿਉਂਕਿ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਨੇ 3 ਬਚਨ ਕਹੇ, ਭਾਈ ਭਗੀਰਥ ਜੀ ਨੂੰ ਸਿੱਖੋ, ਕਹਿੰਦੇ ਕਿਰਤ ਕਰੋ, ਕਿਰਤ ਜਿਹੜੀ ਹੈ ਉਹ ਸੱਚੀ ਸੁੱਚੀ ਹੋਵੇ, ਛਲ ਤੇ ਕਪਟ ਠੱਗੀ ਤੇ ਹੇਰਾ ਫੇਰੀ ਨਹੀਂ ਹੋਣੀ ਚਾਹੀਦੀ। ਯਾਦ ਰੱਖਿਓ ਕਿਰਤ ਵਿੱਚ ਹੇਰਾ ਫੇਰੀ ਠੱਗੀ ਚੋਰੀ ਨਹੀਂ ਹੋਣੀ ਚਾਹੀਦੀ। ਤੇ ਦੂਜਾ ਬਚਨ ਕੀਤਾ, ਕਹਿਣ ਲੱਗੇ ਕਿਰਤ ਕਰੋ ਤੇ ਨਾਮ ਜਪੋ, ਪਰਮਾਤਮਾ ਦੀ ਬੰਦਗੀ ਕਰੋ, ਨਾਮ ਜਪਣ ਨਾਲ ਹੀ ਇਹ ਪ੍ਰਾਪਤੀ ਹੋਵੇਗੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਤੇ ਵੰਡ ਕੇ ਛਕੋ। ਇਹ 3 ਗੱਲਾਂ ਦ੍ਰਿੜ ਕਰਾਈਆਂ ਤੇ ਵੰਡ ਕੇ ਕੀ ਛਕਣਾ, ਅਸੀਂ ਲੰਗਰ ਬੜੇ ਵੰਡੇ, ਮੁਬਾਰਕ ਹੈ, ਵੰਡਣੇ ਵੀ ਚਾਹੀਦੇ, ਕਿਉਂਕਿ ਇਹ ਗੁਰੂ ਨਾਨਕ ਦਾ ਇਹ ਵੀ ਸਿਧਾਂਤ ਹੈ, ਪਰ ਇਹਦੇ ਨਾਲ ਨਾਲ ਹੋਰ ਬੜਾ ਕੁਛ ਵੰਡਣ ਵਾਲਾ ਜਿਹੜਾ ਵੰਡਣ ਤੋਂ ਵਾਂਝਾ ਰਹਿ ਗਿਆ ਉਹ ਗੱਲ ਗੌਰ ਕਰਿਓ। ਜੇ 2 ਚੀਜ਼ਾਂ ਹੋਰ, ਇੱਕ ਗਿਆਨ ਵੰਡਣਾ ਸ਼ੁਰੂ ਕਰ ਦਿਓ, ਇੱਕ ਪਿਆਰ ਵੰਡਣਾ ਸ਼ੁਰੂ ਕਰ ਦਿਓ। ਜਿਹੜੀ ਚੀਜ਼ ਵੰਡੋਗੇ ਇਹ ਕੁਦਰਤ ਦਾ ਇੱਕ ਨਿਯਮ ਹੈ, ਉਹੀ ਵੱਧਦੀ ਹੈ। ਮੰਨ ਲਓ ਅਸੀਂ ਇੱਕ ਅੰਬ ਦਾ ਬੂਟਾ ਲਈਏ, ਉਹਨੂੰ ਕਿੰਨੇ ਅੰਬ ਲੱਗ ਜਾਂਦੇ, ਬਹੁਤ ਲੱਗ ਜਾਂਦੇ ਨੇ। ਇਸੇ ਤਰ੍ਹਾਂ ਇੱਕ ਬੀਜ ਨਫ਼ਰਤ ਦਾ ਬੀਜੇ ਤੇ ਬਹੁਤ ਸਾਰੀ ਨਫ਼ਰਤ ਮਿਲ ਜਾਂਦੀ, ਇੱਕ ਪਿਆਰ ਦਾ ਬੀਜੋਗੇ ਬਹੁਤ ਸਾਰਾ ਪਿਆਰ ਮਿਲੇਗਾ। ਜਿਹੜੀ ਚੀਜ਼ ਵੰਡੋਗੇ ਪਿਆਰ ਵੰਡੋਗੇ ਪਿਆਰ ਵਧੇਗਾ, ਨਫ਼ਰਤ ਵੰਡੋਗੇ ਨਫ਼ਰਤ ਵਧੇਗੀ, ਗਿਆਨ ਵੰਡੋਗੇ ਗਿਆਨ ਵਧੇਗਾ। ਅਸੀਂ ਤੇ ਅਜੇ ਮੈਂ ਕਿਹਦੇ ਨਾਲ ਸੜਕ ਵੰਡਣੀ ਨਹੀਂ ਸਿੱਖੀ, ਸੜਕ ਚ ਚੌੜੇ ਹੋ ਕੇ ਖਲੋ ਕੇ ਅਸੀਂ ਕਹਿ ਦਿੰਦੇ ਹਾਂ ਕਿ ਤੂੰ ਜਦ ਮਾਮਾ ਲੱਗ ਦੇ, ਹਾਲਾਂਕਿ ਦੂਜੇ ਨੂੰ ਰਾਹ ਰੋਕਣਾ ਬਹਾਦਰੀ ਨਹੀਂ, ਰਾਹ ਦੇਣਾ ਬਹਾਦਰੀ ਹੈ। ਅਜੇ ਤੱਕ ਸਾਨੂੰ ਇਸ ਗੱਲ ਦੀ ਸਮਝ ਨਹੀਂ ਆਈ, ਜਦੋਂ ਆ ਜਾਏਗੀ ਗੁਰੂ ਦਾ ਸਿਧਾਂਤ ਸਾਡੀ ਝੋਲੀ ਚ ਪੈ ਜਾਏਗਾ, ਕਿਉਂਕਿ ਅਸੀਂ ਗੁਰੂ ਅੱਗੇ ਸੁਰਤ ਰੱਖੀ ਹੋਈ ਨਹੀਂ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਣਾ ਕਰਦੇ ਕਿ ਹੇ ਭਾਈ ਦੋ ਘਰ ਜੋੜ ਕਰੇ ਅਰਦਾਸ ਚਰਨ ਪੁਖਾਰ ਕਹਾਂਗੇ ਉਤਾਸ, ਪ੍ਰਭ ਦਇਆਲ ਕਿਰਪਾਲ ਹਜ਼ੂਰ। ਉਹ ਪ੍ਰਭੂ ਜਿਹੜਾ ਹੈ ਨਾ, ਇਹ ਦਇਆਵਾਨ ਹੈ, ਇਹਦਾ ਸੁਭਾਅ ਦਇਆ ਹੈ, ਤੇ ਇਹ ਕਿਰਪਾਲੂ ਵੀ ਹੈ, ਇਹ ਕਿਰਪਾ ਵੀ ਕਰਦਾ ਹੈ। ਇਹ ਹਜ਼ੂਰ ਸਾਡੇ ਪ੍ਰਭੂ ਪਰਮਾਤਮਾ ਜਿਹੜਾ ਹੈ, ਉਸ ਪਰਮਾਤਮਾ ਦੇ
ਨਾਨਕ ਜੀਵੈ ਸੰਤਾ ਧੂਰੈ,
ਜਿਹੜਾ ਦਇਆਲੂ ਹੈ, ਜਿਹੜਾ ਕਿਰਪਾਲੂ ਹੈ, ਤੇ ਜਿਹੜਾ ਹਾਜ਼ਰਾ ਹਜ਼ੂਰ ਹੈ, ਜਾਹਰਾ ਜ਼ਹੂਰ ਹੈ, ਉਸ ਪਰਮਾਤਮਾ ਦੇ ਜਿਹੜੇ ਚਰਨਾਂ ਨਾਲ ਜੁੜੇ ਹਨ, ਨਾਨਕ ਜੀਵੈ ਸੰਤਾ ਧੂਰ, ਤੇ ਸੱਤ ਪੁਰਸ਼ਾਂ ਦੀ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਮੈਂ ਉਹਨਾਂ ਦੀ ਸੰਗਤ, ਉਹਨਾਂ ਦੀ ਚਰਨ ਧੂੜ ਲੋਚਦਾ ਹਾਂ। ਸਤਿਗੁਰੂ ਜੀ ਕਿਰਪਾ ਕਰਨ ਆਓ, ਹੁਣ ਲੜੀਵਾਰ ਜੋ ਕਥਾ ਹੈ ਉਹਦੇ ਸ਼ਬਦ ਦੀ ਵਿਚਾਰ ਕਰੀਏ।
ਸੱਚਾ ਨਾਮ ਮੇਰਾ ਆਧਾਰ,
ਸਤਿਗੁਰੂ ਧੰਨ ਗੁਰੂ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ, ਮਨਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ। ਸਤਿਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਆ ਮੇਰੇ ਜੀਵਨ ਦਾ, ਜਿਹੜੀ ਗੱਲ ਗੁਰੂ ਅਰਜਨ ਸਾਹਿਬ ਜੀ ਨੇ ਅੱਜ ਸਾਨੂੰ ਹੁਕਮਨਾਮੇ ਚ ਬਖਸ਼ਿਸ਼ ਕੀਤੀ, ਉਹੀ ਬਚਨ ਕਿਹਾ। ਸਾਚਾ ਨਾਮ ਮੇਰਾ ਆਧਾਰ, ਮੇਰੇ ਜੀਵਨ ਦਾ ਆਸਰਾ, ਮੇਰੇ ਜੀਵਨ ਦੀ ਥੰਮੀ ਜੇ ਕੋਈ ਹੈ ਤੇ ਉਹ ਪਰਮਾਤਮਾ ਦਾ ਨਾਮ ਹੈ।
ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਐ।
ਯਾਦ ਰੱਖੋ ਮਨੁੱਖ ਦੇ ਅੰਦਰ ਜਿੰਨੀਆਂ ਵੀ ਲੋਭ ਦੀਆਂ, ਲਾਲਚ ਦੀਆਂ ਭੁੱਖਾਂ ਨੇ, ਜਿੰਨੀਆਂ ਇਹਦੇ ਅੰਦਰ ਭੁੱਖਾਂ ਨੇ, ਉਹ ਸਾਰੀਆਂ ਭੁੱਖਾਂ ਜੇ ਕਹਿੰਦੇ ਨਾ ਪਦਾਰਥ ਪ੍ਰਾਪਤ ਕਰਕੇ ਮਿਟ ਜਾਣ, ਨਹੀਂ ਮਿਟਦੀਆਂ ਪਰ ਮਿਟ ਜਾਂਦੀਆਂ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਸਾਚਾ ਨਾਮ ਆਧਾਰ ਮੇਰਾ, ਕਿਉਂਕਿ ਸਾਚ ਨਾਮ ਆਧਾਰ ਮੇਰਾ ਜਿਹੜਾ ਪਰਮਾਤਮਾ ਦਾ ਨਾਮ ਹੈ, ਉਹ ਸਾਡੇ ਜੀਵਨ ਦਾ ਆਸਰਾ ਹੈ,
ਤੇ ਉਹ ਸਾਡੇ ਆਤਮਾ ਦੇ ਅੰਦਰੋਂ ਸਾਰੀਆਂ ਭੁੱਖਾਂ ਜਿਹੜੀਆਂ ਸਾਰੇ ਲੋਭ ਲਾਲਚ ਜਿਹੜੇ ਉਹ ਖਤਮ ਕਰ ਦਿੰਦਾ ਹੈ, ਅੰਦਰੋਂ ਸ਼ਾਂਤੀ ਅੰਦਰੋਂ ਟਿਕ ਜਾਂਦਾ ਹੈ, ਆਤਮਾ ਪਰਮਾਤਮਾ ਦੇ ਚਰਨਾਂ ਨਾਲ ਜੁੜ ਜਾਂਦੀ ਹੈ।
ਪਰ ਸਾਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੂਜਾਈਆ।
ਜਿਹੜੀ ਸ਼ਾਂਤੀ ਤੇ ਸੁਖ ਲੱਭਣ ਲਈ ਘਰਾਂ ਚ ਏਸੀ ਲਵਾਏ, ਫੁੱਲ ਬਗੀਚੇ ਲਾਏ, ਬੂਟੇ ਲਾਏ, ਸੈਰਗਾਹਾਂ ਤੇ ਗਏ, ਜਿਹੜੀ ਸ਼ਾਂਤੀ ਨਹੀਂ ਲੱਭੀ, ਜਿਹੜਾ ਸੁਖ ਨਹੀਂ ਲੱਭਾ, ਜਿਹੜਾ ਚੈਨ ਨਹੀਂ ਮਿਲਿਆ, ਅੰਦਰੋਂ ਬੇਚੈਨ ਅੰਦਰ ਤੜਫਣ ਅੰਦਰ ਭਟਕਣ ਰਹੀ, ਉਹ ਕੀ ਸੀਗਾ? ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਕਰ ਸ਼ਾਂਤ, ਹਿਰਦੇ ਦੇ ਅੰਦਰ ਸ਼ਾਂਤੀ ਆ ਗਈ। ਕਿਉਂ? ਕਿਉਂਕਿ ਜਿਹੜੀ ਅੰਦਰ ਕ੍ਰਿਸ਼ਨਾ ਦੀ ਅੱਗ ਬਲਦੀ ਸੀ ਉੱਥੇ ਨਾਮ ਦਾ ਪਾਣੀ ਪਿਆ, ਨਾਮ ਦਾ ਪਰਮਾਤਮਾ ਦੀ ਯਾਦ ਦਾ ਪਰਮਾਤਮਾ ਦੇ ਪਿਆਰ ਦਾ ਅੰਦਰ ਜਦੋਂ ਤੌਕਾ ਵੱਜਿਆ ਤੇ ਫਿਰ ਕੀ ਆ ਸੁਖ ਮਨ ਵਿੱਚ ਜਦੋਂ, ਕਿਉਂਕਿ ਇੱਕ ਗੱਲ ਯਾਦ ਰੱਖਿਓ, ਕੋਈ ਬੰਦਾ ਸਰੀਰਕ ਤੌਰ ਤੇ ਸੁਖੀ ਹੋਵੇ ਪਰ ਮਨ ਕਰਕੇ ਦੁਖੀ ਹੋਵੇ ਉਹ ਬੰਦਾ ਸੁਖੀ ਨਹੀਂ ਹੋ ਸਕਦਾ। ਮਨੁੱਖ ਮਨ ਕਰਕੇ ਸੁਖੀ ਹੋਵੇ, ਮਨ ਵਿੱਚ ਸੁਖ ਹੋਵੇ ਤੇ ਉਹਨੂੰ ਸਰੀਰ ਦਾ ਦੁੱਖ ਨੂੰ ਦੁਖੀ ਨਹੀਂ ਕਰ ਸਕਦਾ, ਮਨ ਦੇ ਦੁਖੀ ਨੂੰ ਸੁਖੀ ਨਹੀਂ ਕੀਤਾ ਜਾ ਸਕਦਾ ਬਾਹਰ ਦੇ ਸੁਖਾਂ ਨਾਲ। ਪਰ ਗੱਲ ਨੂੰ ਸਮਝੋ, ਮਨ ਦੇ ਦੁਖੀ ਨੂੰ ਬਾਹਰ ਦੇ ਸੁਖਾਂ ਨਾਲ ਸੁਖੀ ਨਹੀਂ ਕੀਤਾ ਜਾ ਸਕਦਾ। ਪਰ ਯਾਦ ਰੱਖਿਓ, ਜਿਹਦੇ ਮਨ ਦੇ ਵਿੱਚ ਸੁਖ ਆਵੇ ਬਾਹਰ ਦੇ ਦੁੱਖ ਵੀ ਉਹਨੂੰ ਦੁਖੀ ਨਹੀਂ ਕਰ ਸਕਦੇ। ਇਹ ਗੱਲ ਸਮਝਣ ਵਾਲੀ ਹੈ ਤੇ ਇਹੀ ਪਰਿਭਾਸ਼ਾ ਸੰਤ ਦੀ ਹੈ। ਸੰਤ ਨੂੰ ਬਾਹਰੋਂ ਮਨੁੱਖ ਜਿੰਨਾ ਮਰਜ਼ੀ ਦੁਖੀ ਕਰੀ ਜਾਵੇ, ਜਿਹੜਾ ਰੱਬ ਦੇ ਰੰਗ ਵਿੱਚ ਰਹੇ ਉਹਨੂੰ ਕੌਣ ਦੁਖੀ ਕਰ ਸਕਦਾ? ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਕਰ ਸ਼ਾਂਤ ਸੁਖ ਮਨ ਆਏ ਵਸਿਆ। ਮਨ ਵਿੱਚ ਮੰਨੇ ਨੂੰ ਸਿਆਹੀ ਹੈ ਨਾ, ਇਸ ਕਰਕੇ ਮਨ ਵਿੱਚ ਆ ਕੇ ਵਸ ਗਿਆ। ਕੀ ਵਸਿਆ? ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਜਿਨ ਇੱਛਾ ਸਭ ਪੁਜਾਈਆ, ਸਾਰੀਆਂ ਜਿਹੜੀਆਂ ਇੱਛਾਵਾਂ ਸਨ ਉਹ ਸਾਰੀਆਂ ਪੂਰੀਆਂ ਹੋ ਗਈਆਂ, ਮਨ ਦੇ ਅੰਦਰ ਇੱਛਾ ਰਹੀ ਕੋਈ ਨਹੀਂ। ਇੱਕ ਬੜੀ ਪਿਆਰੀ ਗਾਥਾ ਹੈ, ਜਦੋਂ ਭਾਈ ਸਾਹਿਬ ਭਾਈ ਨੰਦ ਲਾਲ ਜੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਦਰਸ਼ਨਾਂ ਵਾਸਤੇ ਆਏ ਨਾ, ਤੇ ਮਨ ਵਿੱਚ ਸੋਚ ਕੇ ਆਏ ਕਿ ਮੈਂ ਆਹ ਮੰਗਾਂਗਾ, ਉਹ ਮੰਗਾਂਗਾ, ਜਦੋਂ ਮੈਂ ਕਹਾਂਗਾ ਮੈਂ ਆਲਮ ਫਾਜ਼ਿਲ ਹਾਂ, ਬੜਾ ਵਿਦਵਾਨ ਹਾਂ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਿਦਵਾਨਾਂ ਦਾ ਬੜੀ ਕਦਰ ਕਰਦੇ ਸਨ, ਕਦਰਦਾਨ ਸਨ, ਤੇ ਮੇਰੀ ਕਦਰ ਹੋਵੇਗੀ। ਜਾ ਕੇ ਕਹਿੰਦਾ ਜੀ ਮੈਂ ਆਲਮ ਫਾਜ਼ਿਲ ਹਾਂ, ਆਪਣੇ ਅੰਦਰ ਵਿਦਿਆ ਦਾ ਹੰਕਾਰ ਹੈ, ਵਿਦਿਆ ਵੀ ਈਗੋ ਹੈ। ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਘੱਟ ਘੱਟ ਕੇ ਅੰਤਰ ਕੀ ਜਾਣਤ ਜਾਣਦੇ ਜਾਣਨ ਹਰ ਪ੍ਰਭੂ ਪ੍ਰਵੀਨ ਜਾਣਦੇ ਸਨ, ਇਹਦੇ ਅੰਦਰ ਕੋਈ ਹੋਰ ਚੱਲਦਾ, ਇਹਦੇ ਅੰਦਰ ਇਹ ਵਿਦਿਆ ਦਾ ਗਰੂਰ ਚੜਿਆ। ਅੱਜ ਵੀ ਸੰਸਾਰ ਦੇ ਕੁਝ ਲੋਕਾਂ ਨੂੰ ਕਈ ਵਾਰ ਵਿਦਿਆ ਦਾ ਗਰੂਰ ਚੜਿਆ ਹੁੰਦਾ ਹੈ, ਤੇ ਕਹਿਣ ਲੱਗੇ ਜਾਓ ਫਿਰ ਭਾਈ ਬੰਦਾ ਜੀ ਜਾਓ ਏਦਾਂ ਕਰੋ, ਜਿਹੜੇ ਲੰਗਰ ਦੇ ਜੂਠੇ ਬਰਤਨ ਸਾਫ਼ ਕਰੋ। ਹੁਣ ਕੋਈ ਵਿਦਵਾਨ ਹੋਵੇ ਤੇ ਉਹਨੂੰ ਜੂਠੇ ਬਰਤਨ ਸਾਫ਼ ਕਰਨ ਲਈ ਕਹਿ ਦਿਓ ਸਹੀ, ਇਸ ਤੋਂ ਵੱਡੀ ਹੋਰ ਮੌਤ ਉਹਨੂੰ ਕਿਹੜੀ ਹੋਣੀ ਹੈ? ਗੁਰੂ ਕਿਰਪਾ ਕਰੇ ਕਿ ਜਿਹੜਾ ਵਿਦਵਾਨ ਗੁਰੂ ਦੇ ਆਸ਼ੇ ਚੱਲਦਾ ਉਹਦੀ ਗੱਲ ਨਹੀਂ ਕਰਦਾ, ਮੈਂ ਉਹਦੀ ਕਰਦਾ ਜਿਨ੍ਹਾਂ ਨੇ ਕੇਵਲ ਵਿਦਿਆ ਦਾ ਗਰੂਰ ਚੜਿਆ ਹੁੰਦਾ ਹੈ। ਸੋ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੂੰ ਬੜਾ ਲੱਗਾ, ਪਰ ਜਾ ਕੇ ਜਦੋਂ ਬਰਤਨ ਸਾਫ਼ ਕਰਦਿਆਂ ਅਰਕਾਂ ਤੱਕ ਬਾਹਾਂ ਸਵਾਹ ਨਾਲ ਲਿਬੜ ਗਈਆਂ, ਅੰਦਰ ਨਿਮਰਤਾ ਆ ਗਈ, ਜਦੋਂ ਅੰਦਰ ਪਿਆਰ ਬਣਿਆ, ਗੁਰੂ ਦੇ ਨਾਲ ਜਦੋਂ ਰਿਸ਼ਤਾ ਬਣਿਆ, ਸਾਂਝ ਬਣੀ, ਤੇ ਇੱਕ ਦਿਨ ਦੀ ਗਾਥਾ ਇਤਿਹਾਸ ਚਾਹੁੰਦੀ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਇਆ ਤੇ ਕੱਪੜੇ ਚ ਬਿਛਾਲੇ ਚ ਲਪੇਟ ਕੇ ਕੁਛ ਭੇਟ ਕੀਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਆ। ਤੇ ਸਤਿਗੁਰੂ ਜੀ ਕਹਿੰਦੇ ਕੀ ਹੈ? ਕਹਿੰਦੇ ਤੁਸੀਂ ਜਾਣਦੇ ਹੋ ਵਿੱਚ ਕੀ ਹੈ। ਜਦੋਂ ਸਤਿਗੁਰੂ ਜੀ ਨੇ ਕੱਪੜਾ ਹਟਾਇਆ ਤੇ ਕਹਿਣ ਲੱਗੇ ਕਿ ਇਹ ਉਹਦਾ ਪਹਿਲਾ ਪਰਤਾ ਪੇਜ ਖੋਲਿਆ ਤੇ ਪੜ੍ਹ ਕੇ ਉਹਦੇ ਵਿੱਚੋਂ ਪੜ੍ਹ ਕੇ ਕਹਿੰਦੇ ਇਹਦਾ ਨਾਮ ਬੰਦਗੀ ਨਾਮਾ ਨੇ, ਇਹਦਾ ਨਾਮ ਤੇ ਜ਼ਿੰਦਗੀ ਨਾਮਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਮੰਗ ਕੀ ਮੰਗਦੇ? ਤੈਨੂੰ ਇੰਨਾ ਸੋਹਣਾ ਲਿਖਿਆ ਭਾਈ ਨੰਦ ਲਾਲ। ਹੁਣ ਦੇਖੋ ਜਦੋਂ ਮਨ ਦੇ ਅੰਦਰ ਲਾਲਚ ਹੈ, ਸੋਚਦਾ ਹੈ ਕਿ ਆਹ ਲਵਾਂਗਾ, ਉਹ ਲਵਾਂਗਾ, ਹੁਣ ਕੀ ਹੈ? ਗੁਰੂ ਕੋਲ ਰਹਿ ਕੇ ਉਹ ਕ੍ਰਿਸ਼ਨਾ ਮੁੱਕ ਗਈ ਹੈ, ਬੁੱਝ ਗਈ ਹੈ, ਗੁਰੂ ਨੇ ਕਿਰਪਾ ਕਰਕੇ ਬਖਸ਼ਿਸ਼ ਰੂਪ ਨਾਲ ਉਹ ਬੁਝਾ ਦਿੱਤੀ। ਕਹਿੰਦਾ ਸੱਚੇ ਪਾਤਸ਼ਾਹ ਕਿਸੇ ਚੀਜ਼ ਦੀ ਲੋੜ ਨਹੀਂ। ਜੇ ਦੂਜੀ ਵਾਰ ਤੀਜੀ ਵਾਰ ਬਚਨ ਕੀਤਾ ਤੇ ਸੋਚਦਾ ਕਿ ਜ਼ਰੂਰ ਕੋਈ ਰਮਜ ਹੈ, ਤੇ ਫਿਰ ਮਨ ਵਿੱਚ ਆਇਆ ਕਹਿੰਦਾ ਸੱਚੇ ਪਾਤਸ਼ਾਹ ਇੱਕ ਕਿਰਪਾ ਕਰ ਦਿਓ, ਜਦੋਂ ਮੈਂ ਸਰੀਰ ਛੱਡ ਜਾਵਾਂ, ਮਰ ਜਾਵਾਂ, ਮੇਰਾ ਸਰੀਰ ਇਹਦੀ ਰਾਖ ਤੇ ਮੇਰੀਆਂ ਹੱਡੀਆਂ ਦਾ ਪੀਸ ਕੇ ਪਾਊਡਰ ਬਣਾ ਕੇ ਉਸ ਰਸਤੇ ਚ ਵਿਛਾ ਦਿਓ, ਜਿਸ ਰਸਤੇ ਤੁਹਾਡੇ ਦਰਸ਼ਨ ਕਰਨ ਵਾਸਤੇ ਸੰਗਤ ਆ ਰਹੀ, ਮੈਂ ਉਹਦੇ ਚਰਨ ਚ ਲਗਾ ਰਹਾਂ। ਇਹ ਹੈ ਅੰਦਰ ਦੀ ਤ੍ਰਿਸ਼ਨਾ ਬੁੱਝਣ, ਅੰਦਰ ਦੀ ਤ੍ਰਿਸ਼ਨਾ ਬੁੱਝੀ ਦੀ ਨਿਸ਼ਾਨੀ ਹੈ। ਸਤਿਪੁਰਸ਼ ਇਹੋ ਜਿਹੇ ਹੁੰਦੇ ਹੈ, ਉਹਨਾਂ ਉਹਨਾਂ ਦੇ ਅੰਦਰੋਂ ਤ੍ਰਿਸ਼ਨਾ ਮੁੱਕ ਜਾਂਦੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਡੀ ਝੋਲੀ ਵਿੱਚ ਇਹ ਦਾਤ ਪਾ ਕੇ ਸਾਨੂੰ ਸਮਝਾਉਣਾ ਕੀਤਾ ਕਿ ਸਾਚਾ ਨਾਮ ਮੇਰਾ ਆਧਾਰ ਜਿਹੜਾ ਹੈ ਨਾ ਇਹ ਕੀ ਹੈ, ਕਰ ਸ਼ਾਂਤ ਸੁੱਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ। ਸਾਰੀਆਂ ਇੱਛਾ ਮੁੱਕ ਗਈਆਂ, ਕੋਈ ਇੱਛਾ ਰਹੀ ਨਹੀਂ। ਰਾਜ ਨਾ ਚਾਹੋ ਮੁਕਤ ਨਾ ਚਾਹੋ, ਗੱਲ ਯਾਦ ਰੱਖਿਓ, ਸਾਰੀਆਂ ਇੱਛਾਵਾਂ ਮੁੱਕ ਜਾਣ, ਇੱਕੋ ਇੱਛਾ ਹੋਵੇ ਨਾ ਮੁਕਤੀ ਮਿਲ ਜਾਵੇ, ਨਹੀਂ ਮਿਲੇਗੀ ਕਿਉਂਕਿ ਇੱਕ ਇੱਛਾ ਤੇ ਬਾਕੀ ਬਚੀ ਹੈ। ਇਹ ਬਣ ਜਾਵੇ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ, ਉਦੋਂ ਗੱਲ ਬਣਦੀ ਹੈ ਜਦੋਂ ਪ੍ਰਮਾਤਮਾ ਦੇ ਨਾਮ ਦੇ ਨਾਲ ਪ੍ਰਮਾਤਮਾ ਨਾਲ ਪ੍ਰੀਤੀ ਬਣ ਜਾਵੇ, ਪ੍ਰੇਮ ਬਣ ਜਾਵੇ, ਪ੍ਰੇਮ ਦਾ ਰੰਗ ਜਦੋਂ ਚੜ ਜਾਵੇ। ਸਤਿਗੁਰੂ ਜੀ ਕਹਿੰਦੇ ਹਨ,
ਸਦਾ ਕੁਰਬਾਨ ਕੀਤਾ ਗੁਰੂ ਜਿਸ ਦੀਆਂ ਇਹ ਵਡਿਆਈਆਂ।
ਮੈਂ ਸਦਕੇ ਜਾਂਦਾ, ਬਲਿਹਾਰ ਨੇ ਜਾਂਦਾ, ਕੁਰਬਾਨ ਜਾਂਦਾ ਹਾਂ ਕਿਸ ਤੋਂ, ਗੁਰੂ ਤੋਂ, ਕਿਉਂਕਿ ਇਹ ਜਿਹੜੀਆਂ ਬਖਸ਼ਿਸ਼ਾਂ ਸੀ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਨਾ ਭਾਈ ਨੰਦ ਲਾਲ ਜੀ ਤੇ, ਗੁਰੂ ਕੋਲ ਆਏ ਤੇ ਗੁਰੂ ਨੇ ਬਖਸ਼ਿਸ਼ ਕਰਨੀ ਹੈ ਸਾਡੇ ਸੁਰਤ ਵਿੱਚ, ਸਾਡੇ ਹਿਰਦੇ ਵਿੱਚ ਗੁਰੂ ਨੇ ਕਿਰਪਾ ਕਰਨੀ, ਤੇ ਇਹ ਗੁਰੂ ਦੀਆਂ ਵਡਿਆਈਆਂ ਹਨ ਤੇ ਗੁਰੂ ਤੋਂ ਕਰਵਾਉਣ ਜਾਂਦਾ
ਹੈ। ਨਾਨਕ ਸੁਣੋ ਸੰਤੋ ਸਬਦ ਧਰੋ ਪਿਆਰੋ।
ਸਤਿਗੁਰੂ ਜੀ ਫਿਰ ਕੀ ਕਹਿੰਦੇ, ਇਹ ਗੱਲ ਕਹਿੰਦੇ ਸਤ ਪੁਰਸ਼ੋ ਸ਼ਬਦ ਦੇ ਦੁਆਰਾ ਪਿਆਰ ਸਾਂਝ ਜਿਹੜਾ ਰਿਸ਼ਤਾ ਬਣਦਾ ਨਾ ਗੁਰੂ ਨਾਲ, ਉਹ ਰਿਸ਼ਤਾ ਬਣਨਾ ਹੈ ਉਹ ਵੀ ਫਿਰ ਸ਼ਬਦ ਦੁਆਰਾ ਬਣੇਗਾ ਗੁਰੂ ਦੀ ਕਿਰਪਾ ਨਾਲ। ਸਤ ਪੁਰਸ਼ੋ ਜੇ ਪਿਆਰ ਜਿਹੜਾ ਹੈ, ਜਿੱਥੇ ਪਿਆਰ ਹੈ ਉੱਥੇ ਵਪਾਰ ਨਹੀਂ ਹੈ, ਜਿੱਥੇ ਵਪਾਰ ਹੈ ਉੱਥੇ ਪਿਆਰ ਨਹੀਂ ਹੈ। ਭੁੱਲਾਂ ਚੁੱਕਾਂ ਦੀ ਖਿਮਾ ਸੰਗਤਾਂ ਦਾ ਧੰਨਵਾਦ ਜਿੱਥੇ ਕਰਦਾ ਹਾਂ, ਮੈਂ ਵਿਸ਼ੇਸ਼ ਤੌਰ ਤੇ ਸਮੁੱਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਨੇਜਮੈਂਟ ਕਮੇਟੀ ਦਾ ਧੰਨਵਾਦ, ਤੇ ਵਿਸ਼ੇਸ਼ ਤੌਰ ਤੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜਿਨ੍ਹਾਂ ਨੇ ਰੱਬ ਵਰਗੀਆਂ ਸੰਗਤਾਂ ਦੇ ਇਹ ਦਰਸ਼ਨ ਕਰਨ ਦਾ ਮੇਰੇ ਵਰਗੇ ਮੈਂ ਚੀਜ਼ ਨੂੰ ਸੁਭਾਗ ਬਖਸ਼ਿਸ਼ ਕੀਤਾ। ਇੱਕ ਆਖਰੀ ਤੇ ਪਹਿਲੀ ਬੇਨਤੀ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਬੀਰ ਸਾਹਿਬ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਪਾਈ। ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਿੱਥੇ ਜ਼ਿੰਦਗੀ ਦੇ ਬੜਾ ਲੰਬਾ ਸਮਾਂ ਜਿਹੜਾ ਬਤੀਤ ਕੀਤਾ, ਭਾਰਤ ਵਿੱਚ ਆਪਾਂ ਖੁੱਲ੍ਹੇ ਦਰਸ਼ਨ ਦੀਦਾਰ ਕਰ ਸਕਦੇ, ਆਪ ਸਾਰੀਆਂ ਸੰਗਤਾਂ ਨੇ ਹਾਜ਼ਰੀਆਂ ਭਰਨ ਆਉਣਾ ਜ਼ਰੂਰ ਜੀ। ਮੈਂ ਕਈ ਵਾਰ ਕਹਿੰਦਾ ਮੈਂ ਕਿ ਗੁਰੂ ਨਾਨਕ ਦੇ ਦਰ ਦਾ ਬੱਚਾ ਹੈ ਤੇ ਬੱਚਿਆਂ ਨੇ ਲਿਖਿਆ ਹੁੰਦਾ ਕਾਡਾ ਤੇ, ਮੇਰੇ ਚਾਚੇ ਦਾ, ਮੇਰੇ ਤਾਊ ਦਾ, ਮੇਰੇ ਧੀ ਦਾ ਵਿਆਹ ਹੈ, ਜਲੀ ਵਾਲਾ ਗੁਰੂ ਨਾਨਕ ਦੇ ਘਰ ਦਾ ਸੇਵਾਦਾਰ ਹਾਂ, ਗੁਰੂ ਨਾਨਕ ਦਾ ਬੱਚਾ ਹੈ, ਇਸ ਕਰਕੇ ਕਹਿੰਦਾ ਜਲੀ ਵਾਲਾ ਆਪ ਸਾਰੀਆਂ ਸੰਗਤਾਂ ਨੇ ਗੁਰੂ ਨਾਨਕ ਸਾਹਿਬ ਦੇ ਸਥਾਨ ਤੇ ਜਰੂਰ ਪਈ ਹਾਜ਼ਰੀਆਂ ਭਰਨ ਵਾਸਤੇ ਵਾਲਾ ਜੀ ਆਇਆਂ ਨੂੰ ਆਓ। ਆਖਰੀ ਪ੍ਰਤੀਆਂ ਪੜ੍ਹ ਕੇ ਆਪਾਂ ਖਿਮਾ ਮੰਗੀਏ।
ਨਾਨਕ ਸੁਣੋ ਸੰਤੋ ਸਬਦ ਧਰੋ ਪਿਆਰੋ ਸਾਚਾ ਨਾਮ